ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸਬਦੈ ਸਾਧਨਾ ਪਾਇਓ ਮਨ ਹੱਥ ਕਿਆ ਗੁਣ ਗਾਏ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸਬਦੈ ਸਾਧਨਾ ਪਾਇਓ ਮਨ ਹੱਥ ਕਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਣਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ ਸਤਿਗੁਰ ਕੈ ਭਏ ਭੰਨ ਨਾ ਘੜਿਓ ਰਹੇ ਅੰਕ ਸਮਾਏ ਅਨ ਦਿਨ ਸਹਿਸਾ ਕਦੇ ਨਾ ਚੂਕਾਏ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜਾ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਪੁਨ ਜੀਵੈ ਤਾਂ ਮੁਖੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਨ ਕਰਮਾ ਕਿਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲੇ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੋਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹਿ ਜਿਠੈ ਜਗਤ ਤਰਿਆ ਸਭ ਲੋੜੀਐ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ सब जन के बंधन तोड़ी आए। हर कृपा ते हुआ हर भगत जना कै मोहे जिठै, जगत तरिया सब लोड़िया। वाहे गुरु जी का खालसा, वाहे गुरु जी की फतेह।
बेसुमार अथाह गणत अतुल, ज्यों बुलावो त्यों नानक दास बोले। ज्यों बुलावो त्यों नानक दास बोले। परम सन्मान ते सत्कार योग सतगुरु साहब जी दी पावन पवित्र हजूरी दे अंदर जुड़ मिल बैठी गुरु निवाजी गुरु सवारी गुरु खालसा सत संगत जी, आओ जिथे जिथे देश विदेश विच भी आप इस पावन पवित्र गुरु के शब्द मुख वाक नू सुन वास्ते एकाग्र मन हो जुड़ मिल बैठे हो। एक बार सारे ही रसना नू फिर पवित्र करिए, गुरु की बख्शिश कीते गुरु फतेह दी सांझ पाइए। वाहिगुरु जी का खालसा, वाहिगुरु जी की फतेह। हर रोज दे इस पावन स्थान दे निजम अनुसार जो सचखंड श्री हरिमंदर साहब जी तो परम कृपालू जगत गुरु अमृत वेले प्रकाशवान हो करके धन श्री गुरु ग्रंथ साहब जी साडे जगत जियां दी कल्याण हित पवित्र मुख वाक बख्शिश करदे हन। उस मुख वाक दी पावन पवित्र विचार कथा इस पावन स्थान गुरुद्वारा मंजी साहिब दीवान हाल विखे आप समुचियां संगतां जुड़ मिल करके शब्द दी विचार सुन के हर रोज लाह प्राप्त करदे आ रहे हो। गुरसंगत जी अज दा पावन पवित्रे मुख वाक विहागड़े दी वार अंदर चौथी पौड़ी नाल संबंधित तीसरे सतगुरु धन सतगुरु श्री गुरु अमरदास जी महाराज दे दो श्लोक उचारण कीते हुए आप सरवण कीते हन। परम कृपालू जगत गुरु धन गुरु अमरदास जी महाराज ने इस पावन पवित्र मुख वाक दे आदि विच आरंभ विच गुरु दे उत्ते गुरसिख दी प्रतीत भरोसा यकीन होना अत्यंत जरूरी दर्शाया है। जेकर गुरसिख नूं गुरु दे उत्ते पूर्ण प्रतीत नहीं भरोसा नहीं श्रद्धा नहीं है ओह भावें जितने वारी मर्जी आई जाई जावे जो कुछ मर्जी साधन करी जावे गुरु ते भरोसा धारण कीते तो बिना ओदा ओ कुछ सफला नहीं होना। असल विच मेरे समर्थ गुरु जी ने ए जो पौड़ी नाल रंभ विच संबंधित दो श्लोक उचारण कीते ने इन्हां श्लोकां दे अंदर जे कह लईए सतगुरु जी ने गुरमुख ते मनमुख दी ही अवस्था उजागर कीती है। आरंभ विच भी शब्द दे सतगुरु ने जो प्रतीत तो सखना बांझा मनमुख है उसका जो ਸਿਧਾਂਤ ਹੈ, ਜੋ ਮਨਮੁਖ ਦੀ ਕਰਨੀ ਹੈ, ਜੋ ਮਨਮੁਖ ਗੁਰੂ ਬਖਸ਼ਿਸ਼ ਤੋਂ ਵਾਂਝਾ, ਉਹਦਾ ਰੂਪ ਵਰਣਨ ਕੀਤਾ ਹੈ। ਤੇ ਸੰਸਾਰ ਦੇ ਅੰਦਰ ਆਉਣਾ ਕਿਹਦਾ ਸਫਲ ਹੈ, ਮੇਰੇ ਸਤਿਗੁਰੂ ਜੀ ਨੇ ਇਸ ਪਹਿਲੇ ਸ਼ਲੋਕ ਦੇ ਅਖੀਰਲੀ ਪੰਕਤੀ ਦੇ ਅੰਦਰ ਕਿਰਪਾ ਕਰਕੇ ਦੱਸਿਆ ਵੀ ਸੰਸਾਰ ਅੰਦਰ ਆਉਣਾ ਤਾਂ ਭਾਈ ਜਿਹੜਾ ਗੁਰੂ ਦੇ ਸਨਮੁਖ ਹੈ, ਗੁਰਮੁਖ, ਜੋ ਗੁਰੂ ਦੇ ਵਚਨਾਂ ਤੇ ਭਰੋਸਾ ਕਰਦਾ, ਗੁਰੂ ਕੇ ਹੁਕਮ ਨੂੰ ਮੰਨਦਾ, ਗੁਰੂ ਤੇ ਜਿਹਨੂੰ ਪੂਰਨ ਭਰੋਸਾ, ਉਹਦਾ ਸੰਸਾਰ ਅੰਦਰ ਆਉਣਾ ਸਫਲਾ ਹੈ। ਦੂਸਰੇ ਸਲੋਕ ਦੇ ਆਰੰਭ ਵਿੱਚ ਹੀ ਫਿਰ ਸਤਿਗੁਰੂ ਨੇ ਐਸੇ ਮਨਮੁਖ ਮੂਰਖ ਦੇ ਜ਼ਿਕਰ ਕੀਤਾ ਜਿਹੜਾ ਆਪੇ ਦੇ ਪਛਾਣਨ ਤੋਂ ਵਾਂਝਾ ਹੈ। ਮੂਰਖ ਹੈ, ਉਸ ਮੂਰਖ ਦੀ ਆਦਤ, ਮੂਰਖ ਦਾ ਸੁਭਾਅ, ਮਨਮੁਖ ਦਾ ਸੁਭਾਅ ਸਤਿਗੁਰੂ ਜੀ ਨੇ ਵਿਸ਼ਾਲ ਰੂਪ ਵਿੱਚ ਦਰਸਾਇਆ ਹੈ। ਸੋ ਗੁਰਸੰਗਤ ਜੀ, ਅਸੀਂ ਆਉਂਦੇ ਤਾਂ ਸੰਸਾਰ ਦੇ ਅੰਦਰ ਜਿਤਨੇ ਵੀ ਜੀ ਹਾਂ, ਜੇ ਸਥੂਲ ਰੂਪ ਵਿੱਚ ਅਸੀਂ ਵਿਚਾਰ ਲੈ ਲਈਏ, ਸੰਸਾਰ ਅੰਦਰ ਦੋ ਤਰ੍ਹਾਂ ਦੇ ਹੀ ਜੀਵ ਹਨ, ਇੱਕ ਮਨਮੁਖ ਹਨ, ਇੱਕ ਗੁਰਮੁਖ ਹਨ। ਉਹਨਾਂ ਨੂੰ ਹੀ ਅੱਗੇ ਜਿਵੇਂ ਮਰਜ਼ੀ ਵਿਸਥਾਰ ਪੂਰਵਕ ਉਹਨਾਂ ਦਾ ਨਿਰਣਾ, ਭਾਵੇਂ ਉਹਨਾਂ ਨੂੰ ਦੈਂਤ ਕਹਿ ਲਓ, ਦੇਵਤੇ ਕਹਿ ਲਓ, ਅੱਗੇ ਤੋਂ ਅੱਗੇ ਉਹਨਾਂ ਦਾ ਰੂਪ। ਪਰ ਜਿਹੜੇ ਮਨਮੁਖ ਤੇ ਗੁਰਮੁਖ ਹਨ ਧਾਰਮਿਕ ਗ੍ਰੰਥਾਂ ਦੇ ਅੰਦਰ, ਉਹ ਵੀ ਕਈ ਕਈ ਤਰ੍ਹਾਂ ਦੇ ਦਰਸਾਏ ਹਨ। ਮਨਮੁਖ ਜੋ ਹੈ, ਚਾਰ ਤਰ੍ਹਾਂ ਦਾ ਮਨਮੁੱਖਾਂ ਦਾ ਸੁਭਾਅ ਵਰਣਨ ਕੀਤਾ। ਜੋ ਮਨਮੁੱਖ ਹੈ ਸੰਸਾਰ ਦੇ ਅੰਦਰ, ਜਦੋਂ ਉਹ ਦੂਸਰੇ ਵੱਲ ਦੇਖਦਾ ਮਨਮੁੱਖ, ਕੋਈ ਉਹਨੂੰ ਦੂਸਰਾ ਪੁਰਸ਼ ਸੰਸਾਰਿਕ ਪਦਾਰਥਾਂ ਕਰਕੇ, ਬਾਹਰਲੀ ਵਿਭੂਤੀ ਮਾਇਆ ਕਰਕੇ, ਉਸ ਮਨਮੁੱਖ ਨੂੰ ਜੇ ਕੋਈ ਸੁਖੀ ਨਜ਼ਰ ਆਉਂਦਾ ਤਾਂ ਮਨਮੁੱਖ ਸੁਖੀ ਨੂੰ ਦੇਖ ਕੇ ਬੜਾ ਦੁਖੀ ਹੁੰਦਾ। ਇਹ ਮਨਮੁੱਖ ਦਾ ਸੁਭਾਅ ਹੈ ਵੀ ਇਹ ਸੁਖੀ ਕਿਉਂ ਆ। ਮਨਮੁੱਖ ਦੂਸਰੇ ਨੂੰ ਸੁਖੀ ਦੇਖ ਕੇ ਉਹ ਬਹੁਤ ਦੁਖੀ ਹੁੰਦਾ। ਜੇ ਸੰਸਾਰ ਅੰਦਰ ਕੋਈ ਉਸ ਨੂੰ ਦੂਸਰਾ ਨਿਗਾਹ ਮਾਰਿਆ ਕੋਈ ਦੁਖੀ ਪ੍ਰਤੀਤ ਹੁੰਦਾ, ਕਿਸੇ ਵਿਵਾਦਾਂ ਚ ਘਿਰਿਆ, ਕਿਸੇ ਬਿਮਾਰੀਆਂ ਰੋਗਾਂ ਚ ਘਿਰਿਆ, ਕਿਸੇ ਹੋਰ ਆਰਥਿਕ ਤੌਰ ਦੇ ਉੱਤੇ ਕੋਈ ਸੰਸਾਰ ਚ ਉਹਨੂੰ ਦੁਖੀ ਨਜ਼ਰ ਆਉਂਦਾ, ਮਨਮੁੱਖ ਉਸ ਨੂੰ ਦੇਖ ਕੇ ਫਿਰ ਬੜਾ ਖੁਸ਼ ਹੁੰਦਾ ਵੀ ਇਹ ਦੁਖੀ ਹੈ। ਇਹ ਮਨਮੁੱਖ ਦਾ ਸੁਭਾਅ ਹੈ। ਤੀਸਰਾ ਮਨਮੁੱਖ ਦਾ ਸੁਭਾਅ ਦੱਸਿਆ, ਜੇ ਕੋਈ ਸੰਸਾਰ ਅੰਦਰ ਕਿਸੇ ਮਨੁੱਖ ਦਾ ਜਸ ਹੁੰਦਾ, ਕਿਸੇ ਦੀ ਪ੍ਰਭਤਾ, ਕਿਸੇ ਦੀ ਵਡਿਆਈ ਆ, ਕਿਸੇ ਦਾ ਸਤਿਕਾਰ ਹੁੰਦਾ, ਮਨਮੁੱਖ ਵੇਖ ਲੈਂਦਾ ਫਿਰ ਬੜਾ ਸੜਦਾ ਵੀ ਇਹਦਾ ਕਿਉਂ ਲੋਕ ਸਤਿਕਾਰ ਕਰਦੇ ਨੇ, ਇਹਦੀ ਕਿਉਂ ਵਡਿਆਈ ਹੋ ਰਹੀ ਹੈ, ਇਹਦੀ ਕਿਉਂ ਮਹਿਮਾ ਹੋ ਰਹੀ ਆ, ਕਿਉਂਕਿ ਉਹਦੇ ਚ ਆਪਣੇ ਚੋ ਗੁਣ ਹੈ ਨਹੀਂ, ਉਹਦਾ ਕੋਈ ਸਤਿਕਾਰ ਕਰਦਾ ਨਹੀਂ, ਉਹਦੀ ਕੋਈ ਵਡਿਆਈ ਕਰਦਾ ਨਹੀਂ, ਉਹਨੂੰ ਕੋਈ ਸਨਮਾਨ ਦਿੰਦਾ ਨਹੀਂ, ਪਰ ਉਹ ਦੂਸਰੇ ਦਾ ਸਨਮਾਨ ਸਤਿਕਾਰ ਹੁੰਦਾ ਵੀ ਦੇਖ ਕੇ ਸਹਿ ਨਹੀਂ ਪਾਉਂਦਾ। ਇਹ ਮਨਮੁੱਖ ਦਾ ਸੁਭਾਅ ਹੈ। ਚੌਥਾ ਭੈੜਾ ਗੁਣ ਮਨਮੁੱਖ ਦਾ ਇਹ ਦਰਸਾਇਆ, ਮਨਮੁੱਖ ਦੀ ਜੇ ਕੋਈ ਗੱਲ ਮੰਨੇ ਵੀ ਨਾ ਤਾਂ ਹੱਠ ਨਾਲ ਉਹਨੂੰ ਮਨਾਉਣ ਦਾ ਉਹ ਯਤਨ ਕਰਦਾ। ਆਪ ਨੂੰ ਸਮਝ ਕੋਈ ਨੀ, ਆਪ ਸਿਆਣਾ ਕੋਈ ਨੀ, ਆਪ ਵਿੱਚ ਚੰਗਾ ਗੁਣ ਕੋਈ ਨੀ, ਆਪਣੇ ਆਪ ਮਨਮੁੱਖ ਚੰਗਾ ਬਣ ਕੇ ਨਾ ਦੂਜੇ ਨੂੰ ਵੀ ਉਹ ਜਿਹੜਾ ਭੈੜਾ ਔਗਣ ਹੈ ਉਹ ਦੇਣਾ ਚਾਹੁੰਦਾ ਹੱਠ ਦੇ ਨਾਲ। ਹੁਣ ਜਿਹਨੂੰ ਕੁਝ ਸਮਝ ਹੈ ਉਹ ਮਨਮੁੱਖ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਸਮਝ ਵਾਲਾ ਮਨੁੱਖ, ਪਰ ਉਹ ਹੱਠ ਨਾਲ ਉਹਨੂੰ ਸੁਣਾਉਣਾ ਚਾਹੁੰਦਾ। ਇਹ ਮਨਮੁੱਖ ਦੇ ਇਸ ਤਰ੍ਹਾਂ ਦੇ ਕੁਝ ਚਾਰ ਔਗਣ ਧਾਰਮਿਕ ਗ੍ਰੰਥਾਂ ਦੇ ਅੰਦਰ ਦਰਸਾਏ ਹਨ। ਇਹਦੇ ਉਲਟ ਗੁਰਮੁਖ ਦਾ ਕਿੰਨਾ ਚੰਗਾ ਸੁਭਾਅ ਹੈ। ਗੁਰਮੁਖ ਦੇ ਅੰਦਰ ਇਹ ਗੁਣ ਨੇ ਜਿਹੜੇ ਧਾਰਮਿਕ ਸ਼ਾਸਤਰਾਂ ਦੇ ਅੰਦਰ ਵਰਣਨ ਕੀਤੇ ਨੇ, ਕਰਨਾ, ਮੁਦਤਾ, ਮੈਤਰੀ, ਅਪੇਖਿਆ। ਗੁਰਮੁਖ ਜਦੋਂ ਕਿਸੇ ਦੂਸਰੇ ਨੂੰ ਦੁਖੀ ਦੇਖਦੇ ਨੇ ਫਿਰ ਕਰਨਾ ਚ ਢਲ ਜਾਂਦੇ ਨੇ, ਉਹਨਾਂ ਦੇ ਮਨ ਅੰਦਰ ਤਰਸੋ ਆਉਂਦਾ ਵੀ ਇਹ ਦੁਖੀ ਕਿਉਂ ਆ। ਕਰਨਾ ਚ ਢਲ ਕੇ ਉਹ ਵਾਹਿਗੁਰੂ ਦੇ ਅੱਗੇ ਵੀ ਅਰਦਾਸਾਂ ਬੇਨਤੀਆਂ ਕਰਨ ਵਿੱਚ ਢਲ ਜਾਂਦੇ ਨੇ, ਹੇ ਮਾਲਕ ਤਰਸ ਕਰ, ਇਹਨੂੰ ਸੁਖ ਬਖਸ਼। ਉਹ ਅੰਦਰ ਉਹਨਾਂ ਦਾ ਦਿਲ ਉਹਨਾਂ ਦਾ ਮਨ ਇੰਨਾ ਕੋਮਲ ਗੁਰਮੁਖਾਂ ਦਾ ਹੁੰਦਾ ਹੈ, ਉਹ ਦੂਜੇ ਦੇ ਦੁੱਖ ਨੂੰ ਦੇਖ ਕਰਕੇ ਸਹਾਰ ਨਹੀਂ ਸਕਦੇ। ਇੱਥੋਂ ਤੱਕ ਕਿ ਉਹ ਆਪਣਾ ਆਪ ਸਭ ਕੁਝ ਵੀ ਉਹਨੂੰ ਦੇ ਕੇ ਉਹ ਦੂਜੇ ਨੂੰ ਸੁਖੀ ਕਰਨ ਦਾ ਯਤਨ ਕਰਦੇ ਨੇ। ਗੁਰਮੁਖਾਂ ਦੇ ਮਨ ਅੰਦਰ ਕਰਨ ਹੈ, ਕਿਰਪਾ ਹੈ, ਤਰਸ ਹੈ। ਗੁਰਮੁਖ ਜਦੋਂ ਕਿਸੇ ਦੂਸਰੇ ਨੂੰ ਸੁਖੀ ਦੇਖਦੇ ਨੇ ਫਿਰ ਬੜੇ ਪ੍ਰਸੰਨ ਹੁੰਦੇ ਨੇ ਵੀ ਵਾਹਿਗੁਰੂ ਤੈਂ ਇਹਨੂੰ ਬੜਾ ਸੁਖ ਬਖਸ਼ਿਆ, ਇਹ ਤੇਰੀ ਰਹਿਮਤ ਹੈ, ਤੇਰੀ ਕਿਰਪਾ ਹੈ। ਜਦੋਂ ਗੁਰਮੁਖ ਤੀਸਰੀ ਗੱਲ ਜਿਹੜੀ ਹੈ, ਤੀਸਰੀ ਅਵਸਥਾ ਗੁਰਮੁਖ ਦੀ ਸੁਭਾਅ ਕਹਿ ਲਵੋ, ਸੰਸਾਰ ਦੇ ਅੰਦਰ ਕਿਸੇ ਮਨੁੱਖ ਨੂੰ ਜਦੋਂ ਉਹ ਸਨਮਾਨ ਸਤਿਕਾਰ ਮਿਲਦਾ ਦੇਖਦੇ ਨੇ, ਕਿਸੇ ਦੀ ਮਹਿਮਾ, ਕਿਸੇ ਦੀ ਉਪਮਾ, ਕਿਸੇ ਦਾ ਜਸ, ਕਿਸੇ ਦਾ ਸਤਿਕਾਰ ਹੁੰਦਾ ਦੇਖਦੇ ਨੇ, ਗੁਰਮੁਖ ਪ੍ਰਸੰਨ ਵੀ ਹੁੰਦੇ ਨੇ ਤੇ ਵਾਹਿਗੁਰੂ ਅੱਗੇ ਬੇਨਤੀਆਂ ਵੀ ਕਰਦੇ ਨੇ, ਵਾਹਿਗੁਰੂ ਜੋ ਇਹਨੂੰ ਸਨਮਾਨ ਸਤਿਕਾਰ ਬਖਸ਼ਿਆ, ਇਸ ਤਰ੍ਹਾਂ ਦਾ ਸਭ ਨੂੰ ਹੀ ਸਨਮਾਨ ਸਤਿਕਾਰ ਬਖਸ਼ ਸੰਸਾਰ ਅੰਦਰ, ਸੰਸਾਰ ਦੇ ਜੀ ਸਾਰੇ ਸੁਖੀ ਹੋਵਣ, ਸਭ ਦਾ ਹੀ ਆਪਸ ਵਿੱਚ ਪ੍ਰੇਮ ਪਿਆਰ ਹੋਵੇ, ਸਾਰਿਆਂ ਨੂੰ ਹੀ ਸਨਮਾਨ ਮਿਲੇ, ਸਾਰੇ ਉਹੇ ਜੇ ਸਤਿਕਾਰਯੋਗ ਬਣ ਜਾਵਣ, ਗੁਰਮੁਖ ਦਾ ਇਹ ਸੁਭਾਅ ਹੈ। ਚੌਥਾ ਗੁਰਮੁਖ ਦਾ ਸ਼ੁਭ ਗੁਣ ਇਹ ਹੈ, ਅੱਗੋਂ ਜੇ ਕਿਸੇ ਨੂੰ ਕੁਝ ਉਹ ਸਿੱਖਿਆ ਦਿੰਦੇ ਨੇ ਜਿਹੜਾ ਪ੍ਰੇਮ ਨਾਲ ਧਾਰਨ ਕਰੇ, ਉਹੀ ਕੁਝ ਚੰਗੀ ਸਿੱਖਿਆ ਦਿੰਦੇ ਨੇ, ਬਦੋ ਬਦੀ ਨਹੀਂ, ਹੱਠ ਨਹੀਂ ਕਰਦੇ ਹਨ, ਇਹ ਗੁਰਮੁਖ ਦੇ ਸੁਭਾਅ ਹਨ। ਪਰ ਮੇਰੇ ਸਤਿਗੁਰੂ ਜੀ ਨੇ ਸੰਸਾਰ ਦੇ ਅੰਦਰ ਗੁਰਮੁਖਾਂ ਦਾ ਆਉਣਾ ਸਫਲਾ ਦੱਸਿਆ। ਗੁਰਮੁਖਾਂ ਦੀ ਕਰਨੀ ਕੈਸੀ ਹੈ ਜਿਨ੍ਹਾਂ ਦਾ ਆਉਣਾ ਸਫਲ ਹੈ? ਹਜ਼ੂਰ ਕਹਿੰਦੇ ਨੇ, ਆਇਆ ਸਫਲ ਤਾਹੂ ਕੋ ਗਰੀਐ, ਜਾਸ ਰਸਨ ਹਰ ਹਰ ਮੁਖ ਭਣੀਐ। ਉਹ ਹਮੇਸ਼ਾ ਹੀ ਹਰ ਟਾਈਮ ਆਪਣੀ ਰਸਨਾ ਤੋਂ ਗੁਰਮੁਖ, ਗੁਰੂ ਦੇ ਸਨਮੁਖ ਹੋਏ, ਗੁਰੂ ਦੇ ਬਚਨਾਂ ਦਾ ਉਚਾਰਨ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਰਹਿੰਦੇ ਹਨ। ਰਹੋ ਵਿਚਾਰ, ਇਸ ਵਿਸਥਾਰ ਚ ਨਾ ਜਾਈਏ, ਆਓ ਮਨਵਿਰਤੀਆਂ ਨੂੰ ਇਕਾਗਰ ਕਰੀਏ। ਪਾਵਨ ਪਵਿੱਤਰ ਅੱਜ ਦੇ ਹਜ਼ੂਰ ਦੇ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਵਿਚਾਰ ਆਰੰਭਤਾ ਦੇ ਸਲੋਕ ਦੇ ਆਰੰਭਤਾ ਪੰਗਤੀ ਤੋਂ ਭਾਵਨਾ ਨਾਲ ਸ਼ਰਧਾ ਨਾਲ ਸਰਵਨ ਕਰੀਏ।
ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਓ।
ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਸਲੋਕ ਹੈ ਉਚਾਰਨ ਕੀਤਾ ਹੋਇਆ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲਾਗੋ ਭਾਓ। ਵਿਦਵਾਨਾਂ ਨੇ ਪ੍ਰਤੀਤ ਦਾ ਅਰਥ ਭਰੋਸਾ, ਯਕੀਨ, ਵਿਸ਼ਵਾਸ ਕੀਤਾ ਹੈ। ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਾਂ ਲਿਖਿਆ ਹੈ ਵੀ ਜਿਹੜਾ ਪ੍ਰਤੀਤ ਸ਼ਬਦ ਹੈ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਆ। ਪੰਜਾਬੀ ਦੇ ਵਿੱਚ ਪ੍ਰਤੀਤ ਨੂੰ ਭਰੋਸਾ ਆਖਿਆ ਜਾਂਦਾ ਹੈ, ਭਾਵ ਭਰੋਸਾ ਸ਼ਬਦ ਪੰਜਾਬੀ ਦਾ ਤੇ ਪ੍ਰਤੀਤ ਸ਼ਬਦ ਹੈ ਜਿਹੜਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਥਨ ਅਨੁਸਾਰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਧੰਨ ਸਮਰੱਥ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਕਹਿੰਦੇ ਨੇ, ਮਨ ਪ੍ਰਤੀਤ ਨਾ ਆਈ ਆ। ਹੇ ਭਾਈ, ਜਿਸ ਮਨੁੱਖ ਦੇ ਮਨ ਦੇ ਅੰਦਰ ਆਪਣੇ ਪੂਰਨ ਗੁਰੂ ਦੇ ਉੱਤੇ ਪ੍ਰਤੀਤ ਭਰੋਸਾ ਨਹੀਂ ਆਇਆ, ਯਕੀਨ ਨਹੀਂ ਆਇਆ, ਜਿਹਦੇ ਮਨ ਅੰਦਰ ਵਿਸ਼ਵਾਸ ਹੀ ਨਹੀਂ ਆਇਆ, ਸਹਿਜ ਨਾ ਲਾਗੋ ਭਾਓ, ਉਹਦਾ ਫਿਰ ਜਿਹੜੀ ਉੱਚ ਅਵਸਥਾ ਹੈ ਨਾ, ਸਹਿਜ ਆਤਮਕ ਅਡੋਲ ਅਵਸਥਾ, ਪ੍ਰੇਮ ਤੋਂ ਸੱਖਣਾ ਹੋਣ ਕਰਕੇ ਲਾਗੋ ਭਾਓ, ਭਾਓ ਤਾਂ ਪ੍ਰੇਮ ਤਾਂ ਹੈ ਹੀ ਨਹੀਂ, ਲੱਗਿਆ ਹੀ ਨਹੀਂ, ਫਿਰ ਉਹ ਅਵਸਥਾ ਵਿੱਚ ਉਹਨੇ ਕਿੱਥੇ ਲੱਗਣਾ, ਕਿੱਥੇ ਜੁੜਨਾ? ਉਹ ਪ੍ਰੇਮ ਵਾਲੀ ਅਵਸਥਾ ਹੈ, ਉਹ ਪ੍ਰੇਮ ਨਾ ਲੱਗਣ ਕਰਕੇ ਉਹ ਅਵਸਥਾ ਚ ਉਹ ਪਹੁੰਚ ਹੀ ਨਹੀਂ ਸਕਦਾ। ਜਿਸ ਅਵਸਥਾ ਚ ਗੁਰੂ ਕੇ ਗੁਰਸਿੱਖ ਗੁਰਮੁਖ ਨੇ ਉੱਚ ਅਵੋ ਅਡੋਲ ਆਤਮਕ ਅਡੋਲ ਅਵਸਥਾ ਚ ਪਹੁੰਚਣਾ ਹੈ ਨਾ ਗੁਰੂ ਕੇ ਸਿੱਖ ਨੇ। ਜਿਹੜਾ ਪ੍ਰਤੀਤ ਤੋਂ ਭਰੋਸੇ ਤੋਂ ਸੱਖਣਾ ਹੈ ਉਸ ਅਵਸਥਾ ਚ ਨਹੀਂ ਪਹੁੰਚ ਸਕਦਾ, ਕਦਾਚਿਤ ਨਹੀਂ ਪਹੁੰਚ ਸਕਦਾ। ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬੜਹੰਸ ਕੀ ਵਾਰ ਦੇ ਅੰਦਰ ਇੱਕ ਸਲੋਕ ਅੰਦਰ ਇਹੋ ਹੀ ਭਾਵ ਹਜ਼ੂਰ ਨੇ ਉਜਾਗਰ ਕੀਤਾ। ਉੱਤੇ ਇੱਥੇ ਤਾਂ ਸਲੋਕ ਦੀ ਪੰਗਤੀ ਹੈ, ਇਹ ਰੰਭਤਾ ਦੀ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲਾਗੋ ਭਾਓ, ਸ਼ਬਦ ਸਾਧ ਨਾ ਪਾਇਓ ਮਨ ਹੱਠ ਕਿਆ ਗੁਣ ਗਾਏ। ਉੱਥੇ ਬੜਹੰਸ ਕੀ ਵਾਰ ਦੇ ਅੰਦਰ ਸ਼ਾਇਦ 14ਵੀਂ ਪੌੜੀ ਨਾਲ ਸੰਬੰਧਤਾ ਦਾ ਉਹ ਪਹਿਲਾ ਸਲੋਕ ਹੈ। ਗੁਰੂ ਅਮਰਦਾਸ ਜੀ ਮਹਾਰਾਜ ਉੱਥੇ ਕਹਿੰਦੇ ਨੇ ਮਨ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ। ਇੱਥੇ ਸਹਿਜ ਹੈ, ਉੱਥੇ ਗੁਰੂ ਜੀ ਦੇ ਬਚਨ ਨੇ ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ ਆਓ ਜਾਓ। ਮਹਾਰਾਜ ਕਹਿੰਦੇ ਭਾਵੇਂ ਸੈਂਕੜੇ ਵਾਰੀ ਉਹ ਗੇੜੇ ਮਾਰਦਾ ਰਹੇ, ਉਹ ਵਾਰ ਵਾਰ ਆਉਂਦਾ ਜਾਂਦਾ ਰਹੇ, ਪਰ ਉਹਨੂੰ ਸਦੀਵੀ ਆਤਮਕ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹਦੇ ਮਨ ਦੇ ਅੰਦਰ ਪ੍ਰਤੀਤ ਨਹੀਂ ਹੈ, ਪੂਰਨ ਯਕੀਨ ਨਹੀਂ, ਪੂਰਨ ਭਰੋਸਾ ਨਹੀਂ। ਗੁਰਸਿੱਖ ਦਾ ਮਨ ਅੰਦਰ ਇਹ ਭਰੋਸਾ ਹੀ ਹੈ ਨਾ ਵੀ ਮੇਰਾ ਗੁਰੂ ਸਮਰੱਥ ਹੈ, ਤੇ ਇਹ ਅਤ ਕਥਨੀ ਨਹੀਂ ਹੈ, ਅਟਲ ਸਚਾਈ ਹੈ। ਗੁਰੂ ਸਰਬ ਕਲਾ ਸਮਰੱਥ ਹੈ। ਜੋ ਗੁਰਬਾਣੀ ਦੇ ਅੰਦਰ ਗੁਰੂ ਦੇ ਗੁਣ ਜਾਂ ਭਾਈ ਸਾਹਿਬ ਜੀ ਦੀ ਰਚਨਾ ਦੇ ਅੰਦਰ ਗੁਰੂ ਦੀ ਵਡਿਆਈ ਕੀਤੀ ਗਈ ਆ, ਗੁਰਸਿੱਖ ਨੂੰ ਉਹਨਾਂ ਗੁਰੂ ਦੇ ਦਰਸਾਏ ਗੁਣਾਂ ਦੇ ਉੱਤੇ ਪੂਰਨ ਭਰੋਸਾ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣ ਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਰੀਰਕ ਕੋਈ ਰੋਗੀ ਮਨੁੱਖ ਹੈ, ਜੇ ਉਸ ਰੋਗੀ ਮਨੁੱਖ ਨੂੰ ਜਿਹਦੇ ਕੋਲ ਗੁਰਸਿੱਖ ਨੂੰ ਉਹਨਾਂ ਗੁਰੂ ਦੇ ਦਰਸਾਏ ਗੁਣਾਂ ਦੇ ਉੱਤੇ ਪੂਰਨ ਭਰੋਸਾ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗੁਣ ਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸਰੀਰਕ ਕੋਈ ਰੋਗੀ ਮਨੁੱਖ ਹੈ, ਜੇ ਉਸ ਰੋਗੀ ਮਨੁੱਖ ਨੂੰ ਜਿਹਦੇ ਕੋਲੋਂ ਕੋਈ ਦਵਾਈ ਲੈਂਦਾ ਡਾਕਟਰ ਕੋਲੋਂ, ਜੇ ਉਸ ਡਾਕਟਰ ਤੇ ਵੀ ਉਹਨੂੰ ਭਰੋਸਾ ਨਹੀਂ ਨਾ, ਭਾਵੇਂ ਦਵਾਈ ਠੀਕ ਹੀ ਹੋਵੇ ਇਲਾਜ ਨਹੀਂ ਹੁੰਦਾ, ਸਿਆਣਿਆਂ ਦਾ ਇਹ ਕਥਨ ਹੈ, ਤੇ ਮੇਰੇ ਸਮਰੱਥ ਗੁਰੂ ਦੀ ਸ਼ਰਨ ਦੇ ਵਿੱਚ ਜੇ ਆਵਣ ਵਾਲੇ ਨੂੰ ਇਹ ਪੂਰਨ ਭਰੋਸਾ ਹੀ ਨਹੀਂ ਹੈ ਵੀ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਜਿਹੜੇ ਨਾ ਸਾਧੇ ਜਾਣ ਵਾਲੇ ਪੰਜੇ ਵਿਕਾਰ ਰੂਪੀ ਰੋਗ ਨੇ। ਮੇਰਾ ਗੁਰੂ ਪ੍ਰਤੱਖ ਸਰੀਰਕ ਰੋਗ ਤਾਂ ਕੀ ਉਹਨਾਂ ਰੋਗਾਂ ਨੂੰ ਵੀ ਦੂਰ ਕਰ ਦੇਣ ਵਾਲਾ ਹੈ, ਪਰ ਉਹ ਰੋਗ ਦੀ ਦਵਾਈ ਸਤਿਗੁਰੂ ਦੱਸਦੇ ਨੇ ਨਾ, ਉਹ ਦਵਾਈ ਦਾ ਵੀ ਸੇਵਨ ਕੀਤਾ ਜਾਵੇ ਨਾ। ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 52 ਅੱਖਰੀ ਦੇ ਅੰਦਰ ਐਸੇ ਰੋਗਾਂ ਦਾ ਇਲਾਜ ਕਰਨ ਲਈ ਦਵਾਈ ਦਾ ਹਜ਼ੂਰ ਨਿਰੂਪਣ ਕੀਤਾ। ਹਜ਼ੂਰ ਕਹਿੰਦੇ ਨੇ ਲੱਲਾ ਲਾਵੋ ਔਖਦ ਜਾਹੂ, ਦੁੱਖ ਦਰਦ ਤੇ ਮਿਟੈ ਖਿਨਾਹੂ। ਮਹਾਰਾਜ ਕਹਿੰਦੇ ਭਾਈ ਇਸ ਔਖ ਦੀ ਇਸ ਦਵਾਈ ਨੂੰ ਲਾ ਕੇ ਤਾਂ ਦੇਖੋ, ਵਰਤ ਕੇ ਤਾਂ ਵੇਖੋ, ਇਹ ਕੋਈ ਬਹੁਤਾ ਸਮਾਂ ਨਹੀਂ ਲਗਾਉਂਦੀ, ਇਹ ਤਾਂ ਇੱਕ ਖਿਣ ਕਾਲ ਵਿੱਚ ਰੋਗਾਂ ਨੂੰ ਦੂਰ ਕਰ ਦੇਣ ਵਾਲੀ ਆ। ਪਰ ਸਹੀ ਰੂਪ ਵਿੱਚ ਗੁਰੂ ਤੇ ਭਰੋਸਾ ਕਰਕੇ, ਗੁਰੂ ਦੀ ਨਾਮ ਰੂਪ ਦਵਾਈ ਦੇ ਉੱਤੇ ਯਕੀਨ ਕਰਕੇ ਇਹਦਾ ਸੇਵਨ ਕੀਤਾ ਜਾ ਸਕੇ, ਫਿਰ ਕੋਈ ਐਸਾ ਰੋਗ ਨਹੀਂ ਜਿਹੜਾ ਰੋਗ ਗੁਰਬਾਣੀ ਦੁਆਰਾ ਦੂਰ ਨਾ ਹੁੰਦਾ ਹੋਵੇ। ਜੇ ਭਰੋਸਾ ਜੇ ਯਕੀਨ ਹੈ ਫਿਰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਤੋ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਪ੍ਰਤੀਤ ਨਾ ਆਈਆ, ਭਾਈ ਜੇ ਪ੍ਰਤੀਤ ਹੀ ਨਹੀਂ, ਗੁਰਸਿੱਖ ਦੀ ਪ੍ਰਤੀਤ ਭਰੋਸਾ ਹੋਵੇ ਵੀ ਜੋ ਅਸੀਂ ਅੰਮ੍ਰਿਤ ਵੇਲੇ ਗੁਰੂ ਨੇ ਸਾਨੂੰ ਗੁਰੂ ਕੀ ਬਾਣੀ ਪੜ੍ਹਨ ਲਈ ਹੁਕਮ ਕੀਤਾ, ਗੁਰੂ ਨੇ ਨਿਤਨੇਮ ਕਰਨ ਲਈ ਹੁਕਮ ਕੀਤਾ, ਗੁਰੂ ਨੇ ਰਹਿਤ ਰੱਖਣ ਲਈ ਹੁਕਮ ਕੀਤਾ, ਜੋ ਗੁਰੂ ਨੇ ਬਖਸ਼ਿਸ਼ ਕੀਤੀ ਆ ਹੁਕਮ ਕੀਤਾ ਬਈ ਆਹ ਗੁਣ ਧਾਰਨ ਕਰੋਗੇ, ਕਲੇਸ਼ਾਂ ਦਾ ਤਿਆਗ ਕਰੋਗੇ, ਤੁਹਾਨੂੰ ਲੋਕ ਪ੍ਰਲੋਕ ਅੰਦਰ ਸੁਖ ਪ੍ਰਾਪਤ ਹੋਵਣਗੇ। ਗੁਰੂ ਦਾ ਇਹ ਭਰੋਸਾ ਗੁਰੂ ਦੇ ਵਚਨਾਂ ਤੇ ਗੁਰਸਿੱਖ ਦਾ ਹੋਵੇ ਜੋ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਗੁਰਬਾਣੀ ਦੀ ਮਹਿਮਾ, ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਦਰਸਾਉਂਦਿਆਂ ਹਜ਼ੂਰ ਨੇ ਕਥਨ ਕੀਤਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਦ ਕਦ ਮੋਹੇ ਰਖਵਾਲੇ। ਗੁਰਸਿੱਖ ਦਾ ਇਹ ਯਕੀਨ ਭਰੋਸਾ ਹੋਵੇ ਵੀ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਅਤੇ ਮੇਰਾ ਗੁਰੂ ਹੈ, ਮੇਰੇ ਲੋਕ ਪਰਲੋਕ ਵਿੱਚ ਸਾਥੀ ਆ, ਲੋਕ ਪਰਲੋਕ ਇਹ ਸੰਗ ਸਹਾਈ ਹੋਣ ਵਾਲਾ ਹੈ, ਫਿਰ ਇੱਥੋਂ ਤੱਕ ਯਕੀਨ ਹੋਵੇ ਗੁਰ ਕਾ ਬਚਨ ਵਸਾ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਦਾ ਸਾਕਾ ਜਾਲੇ। ਵੀ ਗੁਰੂ ਦਾ ਜੇ ਬਚਨ ਵਸ ਗਿਆ ਹਿਰਦੇ ਦੇ ਅੰਦਰ, ਵਾਹਿਗੁਰੂ ਦਾ ਨਾਮ ਜੇ ਵਸਿਆ, ਜੇ ਬਾਣੀ ਹਿਰਦੇ ਚ ਹੈ, ਫਿਰ ਪ੍ਰਤੱਖ ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਤੇ ਅਗਲੀਆਂ ਜਿਹੜੀਆਂ ਸਜਾਵਾਂ ਹਨ ਭਿਆਨਕ ਨਰਕਾਂ ਦੀਆਂ ਉਹ ਵੀ ਨੇੜੇ ਨਹੀਂ ਆ ਸਕਦੀਆਂ। ਗੁਰਸਿੱਖ ਦਾ ਇਹ ਪੂਰਨ ਭਰੋਸਾ ਹੋਵੇ। ਜੇ ਭਰੋਸਾ ਸੀ ਤਦ ਹੀ ਭਾਈ ਗੁਰਦਾਸ ਜੀ ਬਲਦੇ ਭੱਠ ਦੇ ਵਿੱਚ ਬਹਿ ਗਏ ਸਨ, ਭਾਈ ਵਿਧੀ ਚੰਦ ਜੀ। ਜੇ ਭਾਈ ਵਿਧੀ ਚੰਦ ਜੀ ਨੂੰ ਭਰੋਸਾ ਸੀ, ਯਕੀਨ ਸੀ, ਜਦੋਂ ਦੁਸਾਲੇ ਲੈ ਕੇ ਪੱਟੀ ਦੇ ਵਿੱਚ ਗੁਰੂ ਕੇ ਸੇਵਾ ਨਿਭਾਉਂਦਿਆਂ, ਗੁਰੂ ਕੇ ਹੁਕਮ ਦੀ ਪਾਲਣਾ ਕਰਦਿਆਂ ਭਾਈ ਵਿਧੀ ਚੰਦ ਜੀ ਨਿਕਲੇ ਨੇ, ਜਦੋਂ ਦੇਖਿਆ ਵੀ ਦੁਸ਼ਮਣ ਪਿੱਛੇ ਲੱਗੇ ਆ ਰਹੇ ਨੇ ਆਪਣੇ ਬਚਾ ਲਈ, ਤੇ ਭੱਠ ਦੇ ਵਿੱਚ ਜਾ ਕੇ ਚੌਂਕੜਾ ਮਾਰ ਕੇ ਬੈਠ ਗਏ ਵੀ ਗੁਰੂ ਰਾਖੈ, ਤੇ ਇਹ ਗੁਰੂ ਦੀ ਕਿਰਪਾ ਨਾਲ ਫਿਰ ਉੱਥੇ ਰੰਚ ਮਾਤਰ ਵੀ ਉਸ ਅੱਗ ਦਾ ਛੇਕ ਸੋ ਨਹੀਂ ਸਕਿਆ। ਜੇ ਭਰੋਸਾ ਸੀ ਭਾਈ ਗੁਰਦਾਸ ਜੀ ਨੂੰ, ਜਿਸ ਵੇਲੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਤਿਗੁਰੂ ਪੰਚਮ ਗੁਰਦੇਵ ਦੇ ਦਰਸ਼ਨ ਕਰਨ ਆਏ, ਨਾਲ ਸੰਗਤਾਂ ਨੂੰ ਲੈ ਕੇ ਆਏ ਨੇ, ਆਉਂਦਿਆਂ ਗੋਇੰਦਵਾਲ ਠਹਿਰਨਾ ਸੀ, ਵਿਆਸ ਦਰਾ ਲੰਘਣਾ ਸੀ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ, ਤੇ ਉਸ ਵੇਲੇ ਠਾਠਾਂ ਮਾਰਦਾ ਦਰਿਆ ਸਾਹਮਣੇ ਆ, ਨਾਲ ਬਤਾਵਾਂ ਨੇ, ਭੈਣਾਂ ਨੇ, ਬਜ਼ੁਰਗ ਨੇ, ਬੱਚੇ ਨੇ, ਤੇ ਠੰਡ ਦੀ ਮੌਸਮ ਹੈ, ਸ਼ਰਦ ਦੀ ਮੌਸਮ, ਤੇ ਕਣੀਆਂ ਵੀ ਪੈ ਰਹੀਆਂ, ਹੁਣ ਵੇੜੀ ਵੀ ਰਾਤ ਨੂੰ ਕੋਈ ਨਹੀਂ ਹੈ, ਤੇ ਜਦੋਂ ਦਰਿਆ ਸਾਹਮਣੇ ਦੇਖਿਆ, ਦਰਿਆ ਪਾਰ ਕਰਕੇ ਅੱਗੇ ਜਾਇਆ ਜਾਣਾ ਸੀ, ਗੋਇੰਦਵਾਲ ਠਹਿਰਨਾ ਸੀ, ਸੰਗਤ ਸਾਰੀ ਹੀ ਸੋਚ ਵਿੱਚ ਪੈ ਗਈ, ਫਿਕਰ ਵਿੱਚ ਪੈ ਗਈ ਵੀ ਹੁਣ ਇੱਥੇ ਦਰਿਆ ਨੂੰ ਕਿਵੇਂ ਪਾਰ ਕਰਿਆ ਜਾਏਗਾ। ਭਰੋਸਾ ਸੀ ਭਾਈ ਗੁਰਦਾਸ ਜੀ ਕਹਿਣ ਲੱਗੇ, ਸੰਗਤ ਜੀ ਮੇਰੇ ਸਤਿਗੁਰੂ ਦੇ ਪਾਵਨ ਬਚਨ ਨੇ, ਆਓ ਗੁਰੂ ਪੰਚਮ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦਿਆਂ, ਧੰਨ ਗੁਰੂ ਨਾਨਕ ਦੇ ਪਾਵਨ ਵਚਨ ਹਿਰਦੇ ਚ ਵਸਾਓ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਹਾਥ ਹੋਵੇ ਅਸਗਾਹ। ਪਾਵਨ ਬਾਣੀ ਸੁਣਦਿਆਂ ਤਾਂ ਇਹ ਵੱਡੇ ਵੱਡੇ ਜਿਹੜੇ ਦਰਿਆ ਨੇ ਇਹ ਰਾਹ ਦੇ ਦਿੰਦੇ ਨੇ, ਆਓ ਗੁਰੂ ਕੀ ਬਾਣੀ ਪੜ੍ਹਦਿਆਂ ਪਿੱਛੇ ਚਲੇ ਆਓ। ਭਾਈ ਗੁਰਦਾਸ ਜੀ ਗੁਰੂ ਕਾ ਸ਼ਬਦ ਪੜ੍ਹਦਿਆਂ ਦਰਿਆ ਦੇ ਵਿਚਕਾਰ ਜਾ ਖਲੋਤੇ ਨੇ, ਸਾਰੀ ਸੰਗਤ ਵੀ ਗੁਰੂ ਕਾ ਨਾਮ ਲੈਂਦਿਆਂ ਬਿਆਸ ਦਰਿਆ ਨੂੰ ਪਾਰ ਹੋ ਗਈ। ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬੜੇ ਵਿਸਥਾਰ ਨਾਲ ਇਹ ਜ਼ਿਕਰ ਆਉਂਦਾ, ਗੱਲ ਭਰੋਸੇ ਦੀ ਹੈ। ਜੇ ਭਰੋਸਾ ਨਹੀਂ ਕੁਝ ਵੀ ਨਹੀਂ। ਇੱਕ ਥਾਂ ਜ਼ਿਕਰ ਆਉਂਦਾ, ਇੱਕ ਗੁੱਜਰ ਦੁੱਧ ਦੇ ਵੇਚਣ ਦਾ ਕੰਮ ਕਰਨ ਵਾਲਾ, ਉਸ ਗੁੱਜਰ ਦੇ ਘਰਵਾਲੀ ਸੀ। ਗੁੱਜਰ ਕਦੇ ਸਰੀਰਕ ਤੌਰ ਤੇ ਵਿਚਾਰਾ ਤੰਗ ਸੀ, ਬਿਮਾਰ ਸੀ, ਆਪ ਬਹੁਤਾ ਇਧਰ ਉਧਰ ਜਾ ਨਹੀਂ ਸੀ ਸਕਦਾ, ਉਹਦੇ ਘਰਵਾਲੀ ਹੀ ਦੁੱਧ ਸ਼ਹਿਰ ਦੇ ਵਿੱਚ ਜਾ ਕੇ ਪਾਇਆ ਕਰਦੀ ਸੀ। ਬਸ ਜਿਸ ਸ਼ਹਿਰ ਵਿੱਚ ਜਾ ਕੇ ਉਹ ਦੁੱਧ ਵੇਚਿਆ ਕਰਦੀ ਸੀ ਗੁੱਜਰ ਦੇ ਘਰਵਾਲੀ ਗੁਜਰੀ, ਰਸਤੇ ਦੇ ਵਿੱਚ ਇੱਕ ਪਾਣੀ ਦੀ ਬੜੀ ਡੂੰਘੀ ਨਦੀ ਪੈਂਦੀ ਸੀ, ਉਹਨੂੰ ਹਰ ਰੋਜ਼ ਬੇੜੀ ਦੇ ਉੱਤੇ ਬੈਠ ਕੇ ਨਦੀ ਪਾਰ ਕਰਕੇ ਸ਼ਹਿਰ ਵਿੱਚ ਜਾਣਾ ਪੈਂਦਾ ਸੀ। ਕਾਫੀ ਸਮਾਂ ਇਸ ਤਰ੍ਹਾਂ ਉਹ ਗੁੱਜਰ ਦੇ ਘਰਵਾਲੀ ਹਰ ਰੋਜ਼ ਦੁੱਧ ਵੇਚਣ ਵਾਸਤੇ ਸ਼ਹਿਰ ਵਿੱਚ ਜਾਇਆ ਕਰੇ ਤੇ ਦੁੱਧ ਵੇਚ ਕੇ ਆਇਆ ਕਰੇ। ਇੱਕ ਦਿਨ ਐਸਾ ਹੋਇਆ ਜਦੋਂ ਸ਼ਹਿਰ ਵਿੱਚ ਉਹਨੇ ਦੁੱਧ ਜਾ ਕੇ ਆਪਣਾ ਵੇਚ ਦਿੱਤਾ, ਤੇ ਜਦੋਂ ਵਾਪਸ ਆਉਣਾ ਸੀ ਤੇ ਮੂਹਰੇ ਧਾਰ ਮੀਂਹ ਵਰਨਾ ਸ਼ੁਰੂ ਹੋ ਗਿਆ, ਬਹੁਤ ਤੇਜ਼ ਵਰਖਾ ਹੋ ਰਹੀ ਆ। ਉਸ ਗੁੱਜਰ ਦੇ ਘਰਵਾਲੀ ਨੇ ਆਪਣੇ ਕੁਝ ਬਚਾਅ ਵਾਸਤੇ ਜਦੋਂ ਦੇਖਿਆ ਵੀ ਕੱਪੜੇ ਨਾ ਭਿੱਜਣ, ਮੀਂਹ ਪੈ ਰਿਹਾ, ਕਿਤੇ ਠਹਿਰ ਜਾਵਾਂ, ਦੇਖਿਆ ਨੇੜੇ ਇੱਕ ਮੰਦਿਰ ਦੇ ਵਿੱਚ ਇੱਕ ਪੰਡਿਤ ਜੀ ਕਥਾ ਕਰ ਰਹੇ ਸਨ। ਗੁੱਜਰ ਦੇ ਘਰਵਾਲੀ ਨੇ ਸੋਚਿਆ, ਚੱਲ ਮੈਂ ਕਥਾ ਸੁਣ ਲੈਂਦੀ ਹਾਂ, ਨਾ ਮੀਂਹ ਹਟ ਜਾਵੇਗਾ, ਅੱਗੇ ਕਦੇ ਸੰਗਤ ਕੀਤੀ ਨਹੀਂ ਸੀ, ਕਥਾ ਸੁਣੀ ਨਹੀਂ ਸੀ, ਅੱਜ ਵੀ ਚਲੋ ਬਰਸਾਤ ਬੰਦ ਹੋ ਜਾਵੇਗੀ। ਉਹ ਪੰਡਿਤ ਜੀ ਦੀ ਬੈਠ ਕੇ ਜਿੱਥੇ ਹੋਰ ਲੋਕੀ ਕਥਾ ਸੁਣਦੇ ਸੀ, ਉਹ ਵੀ ਕਥਾ ਸੁਣਨ ਬੈਠ ਗਈ, ਕਥਾ ਸੁਣੀ, ਪਰ ਕਥਾ ਦੇ ਵਿੱਚ ਵਿਚਾਰ ਆਈ। ਪੰਡਿਤ ਜੀ ਕਥਾ ਚ ਵਿਚਾਰ ਸੁਣਾਉਣਾ ਕੀਤੀ ਵੀ ਭਗਵਾਨ ਦਾ परमात्मा दा वाहिगुरू दा नाम ऐसा समर्थ है जिस हिरदे दे अंदर नाम वस जांदा है ओदी परलोक दे अंदर रखिया हुंदी आ ओ संसार समुंदर तो सौखियां पार लंघ जांदा है ओनू जमां दी अग पो नहीं सकदी नरकां दी अग ओदे नेड़े नहीं आउंदी नरकां दी अग तां की आ संसार समुंदर की प्रतख भी संसार दे अंदर ओनू पानी डोब नहीं सकदा ओनू अग साड़ नहीं सकदी है। ਇਹ ਗੁੱਜਰ ਦੇ ਘਰ ਵਾਲੀ ਨੇ ਸੰਗਤ ਵਿੱਚ ਕਥਾ ਵਿੱਚ ਬੈਠ ਕੇ ਪੰਡਿਤ ਜੀ ਦੇ ਕੋਲੋਂ ਕਥਾ ਸੁਣ ਲਈ। ਹੁਣ ਸੁਣੀ ਇੱਕ ਦਿਨ ਹੈ ਪਰ ਆ ਕੇ ਘਰ ਦੇ ਅੰਦਰ ਉਹਨੇ ਹਰ ਰੋਜ਼ ਜਿਵੇਂ ਪੰਡਿਤ ਜੀ ਦੇ ਕੋਲੋਂ ਸੁਣਿਆ ਸੀ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਉਹ ਸਵੇਰੇ ਉੱਠਦੀ ਆ ਆਪਣੀ ਕਿਰਤ ਵੀ ਕਰਦੀ ਆ ਤੇ ਨਾਮ ਵੀ ਜਪਦੀ ਆ ਬੜੀ ਭਾਵਨਾ ਦੇ ਨਾਲ। ਕੁਝ ਚਿਰ ਇਸ ਤਰ੍ਹਾਂ ਬੀਤ ਗਿਆ ਨਾਮ ਜਪਦਿਆਂ ਇੱਕ ਦਿਨ ਉਹਦੇ ਮਨ ਦੇ ਅੰਦਰ ਖਿਆਲ ਆਇਆ ਮੈਨਾਂ ਕਿਉਂਕਿ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ ਜਿਉਂ ਜਿਉਂ ਗੁਰਬਾਣੀ ਪੜ੍ਹਦਾ ਹੈ ਨਾ ਤਿਉਂ ਤਿਉਂ ਫਿਰ ਮਨੁੱਖ ਦੇ ਅੰਦਰ ਭਰੋਸਾ ਸ਼ਰਧਾ ਭਾਵਨਾ ਵੱਧਦੀ ਜਾਂਦੀ ਆ। ਅਸਲ ਚ ਸ਼ਰਧਾ ਤੋਂ ਸੱਖਣਾ ਮਨੁੱਖ ਉਹੀ ਹੁੰਦਾ ਭਾਵਨਾ ਤੋਂ ਹੀਣਾ ਜਿਹੜਾ ਬਾਣੀ ਨਹੀਂ ਪੜ੍ਹਦਾ ਜਿਹੜਾ ਨਾਮ ਨਹੀਂ ਜਪਦਾ। ਉਹਦੇ ਮਨ ਦੇ ਅੰਦਰ ਤਰਕਾਂ ਉੱਠਦੀਆਂ ਨੇ ਉਹ ਭਰੋਸੇ ਤੋਂ ਸੱਖਣੀਆਂ ਗੱਲਾਂ ਕਰਦਾ ਹੈ। ਜਿਹੜਾ ਗੁਰੂ ਕੀ ਬਾਣੀ ਚ ਭੇਜਿਆ ਨਾ ਉਹ ਕਦੇ ਤਰਕ ਨਹੀਂ ਕਰੇਗਾ ਉਹ ਕਦੇ ਸ਼ਰਧਾ ਤੋਂ ਸੱਖਣੀ ਗੱਲ ਨਹੀਂ ਕਰੇਗਾ ਉਹ ਤਾਂ ਹਮੇਸ਼ਾ ਅਰਦਾਸਾਂ ਚ ਢਲਿਆ ਰਹਿੰਦਾ। ਜਿਉਂ ਜਿਉਂ ਗੁਰੂ ਕਾ ਸਿੱਖ ਬਾਣੀ ਪੜ੍ਹਦਾ ਤਿਉਂ ਤਿਉਂ ਮਨ ਦੇ ਅੰਦਰ ਸ਼ਰਧਾ ਵੱਧਦੀ ਆ ਭਾਵਨਾ ਵੱਧਦੀ ਆ ਯਕੀਨ ਵੱਧਦਾ। ਰੋ ਵਿਚਾਰ ਭਾਵੇਂ ਉਹ ਹੋਰ ਕਿਸੇ ਮਤ ਦੇ ਧਾਰਨ ਵਾਲੀ ਸੀ ਪੰਡਿਤ ਦੇ ਕੋਲੋਂ ਭਾਵੇਂ ਉਹਨੇ ਕਥਾ ਸੁਣੀ ਪਰ ਨਾਮ ਪਰਮੇਸ਼ਰ ਦਾ ਉਹਨੇ ਜਪਿਆ ਮਨ ਚ ਯਕੀਨ ਆ ਗਿਆ ਭਰੋਸਾ ਆ ਗਿਆ ਮਨਾ ਕਥਾ ਚ ਸੁਣਿਆ ਸੀ ਵੀ ਜਿਹੜਾ ਨਾਮ ਜੀ ਦੇ ਹਿਰਦੇ ਚ ਵਸ ਗਿਆ ਉਹਨੂੰ ਜਲ ਡੋਬਦਾ ਨੀ ਬੇੜੀ ਚ ਚੜ੍ਹਨ ਦੀ ਕੀ ਲੋੜ ਆ ਨਾਮ ਆਸਰੇ ਨਾਲ ਕਿਉਂ ਨਾ ਨਦੀ ਨੂੰ ਤਰਾਂ। ਇਹ ਭਾਵਨਾ ਨਾਲ ਅੱਜ ਉਹ ਗੁਜਰੀ ਨਦੀ ਦੇ ਵਿੱਚ ਨਾਮ ਆਸਰੇ ਦੇ ਨਾਲ ਹੀ ਪਾਰ ਲੰਘ ਗਈ ਨਦੀ ਨੇ ਨਹੀਂ ਡੋਬਿਆ ਰਾਹ ਦੇ ਦਿੱਤਾ ਹੈ। ਇਸ ਤਰ੍ਹਾਂ ਕਹਿੰਦੇ ਉਹ ਹਰ ਰੋਜ਼ ਹੀ ਬੇੜੀ ਨੂੰ ਛੱਡ ਕਰਕੇ ਆਪਣੀ ਕਿਰਤ ਵੀ ਜਦੋਂ ਕਰਨ ਜਾਂਦੀ ਸ਼ਹਿਰ ਵਿੱਚ ਦੁੱਧ ਵੇਚਣ ਜਾਂਦੀ ਨਦੀ ਨੂੰ ਨਾਮ ਆਸਰੇ ਨਾਲ ਹੀ ਲੰਘ ਜਾਇਆ ਕਰਦੀ ਸੀ। ਇੱਕ ਦਿਨ ਫਿਰ ਉਹਦੇ ਮਨ ਅੰਦਰ ਇਹ ਵੀ ਖਿਆਲ ਆਇਆ ਮਨਾ ਆਹ ਜਿਹੜੀ ਬਖਸ਼ਿਸ਼ ਹੋਈ ਹੈ ਤਾਂ ਪੰਡਿਤ ਜੀ ਦੀ ਕਥਾ ਸੁਣ ਕੇ ਹੋਈ ਆ ਉਹਦੀ ਸੇਵਾ ਕਰਨੀ ਚਾਹੀਦੀ ਹੈ ਸੰਸਾਰ ਦੇ ਅੰਦਰ ਸੇਵਾ ਵੀ ਮਹਾਨ ਹੈ ਹੋਵਾਂ ਨਾ ਤਾਂ ਪੰਡਿਤ ਜੀ ਦੀ ਸੇਵਾ ਕਰਾਂ। ਆਖਿਰ ਫਿਰ ਕਥਾ ਸੁਣਨ ਚਲੀ ਗਈ ਸਮਾਪਤੀ ਤੋਂ ਬਾਅਦ ਉਸ ਪੰਡਿਤ ਨੂੰ ਬੇਨਤੀ ਕੀਤੀ ਪੰਡਿਤ ਜੀ ਕੱਲ ਕਿਰਪਾ ਕਰਨੀ ਮੇਰੇ ਘਰ ਤੁਸਾਂ ਨੇ ਭੋਜਨ ਛਕਣਾ। ਉਹ ਕਹਿਣ ਲੱਗਿਆ ਜ਼ਰੂਰ ਚੱਲਾਂਗਾ ਟਾਈਮ ਦੇ ਦਿੱਤਾ। ਦੂਸਰੇ ਦਿਨ ਦੁੱਧ ਵੇਚ ਕੇ ਜਦੋਂ ਵਾਪਸ ਜਾਣ ਲੱਗੀ ਤੇ ਨਾਲ ਪੰਡਿਤ ਜੀ ਨੂੰ ਖੜ ਲਿਆ ਵੀ ਆਓ ਮੇਰੇ ਘਰ ਚੱਲੋ ਤੁਹਾਨੂੰ ਭੋਜਨ ਛਕਾਵਾਂਗੀ ਸੇਵਾ ਕਰਾਂਗੀ ਨਾਲ ਚੱਲ ਪਿਆ। ਜਦੋਂ ਅੱਗੇ ਨਦੀ ਆ ਗਈ ਕਹਿੰਦੇ ਨਦੀ ਦੇ ਕਿਨਾਰੇ ਤੇ ਜਾ ਕੇ ਖਲੋ ਕੇ ਗੁਜਰੀ ਤਾਂ ਨਾਮ ਜਪਦਿਆਂ ਵਿੱਚ ਨਦੀ ਦੇ ਤੁਰਨ ਲੱਗੀ ਪੰਡਿਤ ਨੂੰ ਕਹਿਣ ਲੱਗੀ ਆਓ ਜੀ ਮੇਰੇ ਪਿੱਛੇ ਆ ਜਾਓ। ਉਹ ਤਾਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਜਪਦਿਆਂ ਪਾਰ ਲੰਘ ਗਈ ਤੇ ਅੱਗੇ ਜਾ ਕੇ ਉਹਨੇ ਸੋਚਿਆ ਵੀ ਮੇਰੇ ਮਗਰ ਆਉਂਦੇ ਹੋਣਗੇ। ਜਦੋਂ ਜਾ ਕੇ ਪਿੱਛੇ ਨੂੰ ਪਰਤ ਕੇ ਵੇਖਿਆ ਪੰਡਿਤ ਜੀ ਉਸੇ ਨਦੀ ਦੇ ਉਸੇ ਪਾਸੇ ਖਲੋਤੇ ਨੇ। ਗੁਜਰੀ ਆਵਾਜ਼ ਦੇ ਕੇ ਕਹਿਣ ਲੱਗੀ ਪੰਡਿਤ ਜੀ ਆਓ। ਪੰਡਿਤ ਕਹਿਣ ਲੱਗਿਆ ਮੈਂ ਤਾਂ ਬੇੜੀ ਤੇ ਚੜ੍ਹ ਕੇ ਆ ਸਕਾਂਗਾ ਮੈਂ ਨਹੀਂ ਲੰਘਣਾ ਹੈ ਮੈਨੂੰ ਡੋਬਣਾ ਤੇ ਪ੍ਰਸ਼ਾਦਾ ਛਕਾਉਣਾ ਕਿ ਡੋਬ ਕੇ ਮਾਰਨਾ। ਉਹ ਕਹਿਣ ਲੱਗੇ ਨਹੀਂ ਜੀ ਮੈਂ ਤੁਹਾਡੇ ਕੋਲੋਂ ਹੀ ਕਥਾ ਸੁਣ ਕੇ ਭਰੋਸਾ ਧਾਰਿਆ ਘਾਲ ਕੀਤੀ ਆ ਦੇਖ ਮੈਂ ਵੀ ਲੰਘ ਗਈ ਆ ਮੇਰੇ ਮਗਰ ਲੰਘ ਆਓ। ਕਹਿਣ ਲੱਗਿਆ ਮੈਨੂੰ ਤਾਂ ਤੇਰੇ ਪ੍ਰਸ਼ਾਦਾ ਛਕਣ ਤੋਂ ਬਿਨਾਂ ਹੀ ਚੰਗਾ ਮੈਂ ਤਾਂ ਡੋਬ ਕੇ ਨਾ ਮਾਰ ਮੈਂ ਨਹੀਂ ਇਸ ਤਰ੍ਹਾਂ ਲੰਘ ਸਕਦਾ ਹਾਂ। ਤੇ ਆਖਿਰ ਪੰਡਿਤ ਦਾ ਭਰੋਸਾ ਨਹੀਂ ਸੀ ਵਿਸ਼ਵਾਸ ਨਹੀਂ ਸੀ। ਸਿਆਣਿਆਂ ਨੇ ਤਾਂ ਕਿਹਾ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਪੜ੍ਹ ਗਿਓ ਚਾਰੇ ਵੇਦ ਰਹਿੰਦਾ ਰਹਿੰਦਾ ਰਹਿ ਗਿਓ ਰਹਿਓ ਢੇਡ ਕੋ ਢੇਡ। ਧਾਰਨ ਨਹੀਂ ਕੀਤਾ ਭਰੋਸਾ ਨਹੀਂ ਕੀਤਾ ਯਕੀਨ ਨਹੀਂ ਕੀਤਾ। ਇਸ ਲਈ ਜੇ ਯਕੀਨ ਕੀਤਾ ਤਾਂ ਉਹ ਗੁਜਰੀ ਪਾਰ ਲੰਘ ਗਈ। ਇਹ ਤਾਂ ਸੰਸਾਰ ਦੀ ਇੱਕ ਨਦੀ ਦੀ ਗੱਲ ਹੈ ਜੀ ਤੇ ਗੁਰੂ ਦੀ ਕਿਰਪਾ ਹੋ ਜਾਵੇ ਉਹ ਸੰਸਾਰ ਸਮੁੰਦਰ ਤੋਂ ਵੀ ਉਹਦਾ ਬੇੜਾ ਪਾਰ ਗੁਰੂ ਕਰ ਦਿੰਦਾ ਨਾਮ ਆਸਰੇ ਦੇ ਨਾਲ। ਲੋੜ ਹੈ ਭਰੋਸੇ ਦੀ ਮੇਰੇ ਸਮਰੱਥ ਸਤਿਗੁਰੂ ਜੀ ਕਹਿੰਦੇ ਨੇ ਮਨ ਪ੍ਰਤੀਤ ਨਾ ਆਈਓ ਭਾਈ ਮਨ ਪ੍ਰਤੀਤ ਨਾ ਆਈ ਆ ਸਹਿਜ ਨਾ ਲਾਗੋ ਭਾਓ। ਜੇ ਮਨ ਵਿੱਚ ਭਰੋਸਾ ਨਹੀਂ ਯਕੀਨ ਨਹੀਂ ਸ਼ਰਧਾ ਨਹੀਂ ਹੈ ਫਿਰ ਜਿਹੜੀ ਆਤਮਕ ਉੱਚ ਅਡੋਲ ਅਵਸਥਾ ਹੈ ਉਹਦੇ ਚ ਵੀ ਫਿਰ ਪ੍ਰੇਮ ਨਹੀਂ ਲੱਗਿਆ। ਉਹ ਵੀ ਐਸੀ ਪ੍ਰੇਮ ਵਾਲੀ ਜਿਹੜੀ ਉੱਚੀ ਅਵਸਥਾ ਹੈ ਨਾ ਪ੍ਰੇਮ ਦੀ ਖੇਡ ਵਾਲੀ ਉਹ ਵੀ ਨਹੀਂ ਪ੍ਰਾਪਤ ਹੁੰਦੀ ਹੈ।
ਸ਼ਬਦ ਸਾਧਨਾ ਪਾਇਓ ਮਨ ਹੱਥ ਕਿਆ ਗੁਣ ਗਾਏ
ਦਿਖਾਵੇ ਮਾਤਰ ਭਵੇਂ ਮਨ ਦਾ ਹੱਥ ਧਾਰ ਕੇ ਗੁਣ ਗਾਈ ਜਾਂਦਾ। ਉਹ ਗੁਣ ਗਾਉਣੇ ਕਿਸ ਅਰਥ ਨੇ? ਸ਼ਬਦ ਹੈ ਸਾਧਨਾ ਆਇਓ, ਉਹਨੂੰ ਸ਼ਬਦ ਦਾ ਸਵਾਦ ਰਸ ਆਨੰਦ ਆਇਆ ਹੀ ਨਹੀਂ। ਮਨ ਹਠ ਕਿਆ ਗੁਣ ਗਾਏ, ਉਹਦਾ ਰਾਮ ਰਾਮ ਸਭ ਕੋ ਕਹਿ, ਕਹਿਆ ਰਾਮ ਨਾ ਹੋਏ। ਉਹ ਕਹਿਣ ਦਾ ਕੀ ਫਾਇਦਾ? ਕਿਉਂਕਿ ਹਰ ਹਰ ਕਰਹਿ ਨਿਤ ਕਪਟ ਕਮਾਵਹਿ, ਫਿਰਦਾ ਸੁਧ ਨਾ ਹੋਈ ਗਿਆਨੀ, ਗੁਰ ਵੇਨ ਭਗਤ ਨਾ ਹੋਈ। ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਉਸ ਅਨੁਸਾਰ ਆਪਣਾ ਜੀਵਨ ਢਾਲ ਕੇ ਜੀਵਨ ਦੀ ਸਫਲਤਾ ਹੋਣੀ ਹੈ, ਭਗਤੀ ਹੋ ਆਉਣੀ ਹੈ। ਨਹੀਂ ਫਿਰ ਮਨ ਹਠ ਕਿਆ ਗੁਣ ਗਾਏ, ਜਿਹੜਾ ਸ਼ਬਦ ਦਾ ਰਸ ਆਨੰਦ ਹੈ, ਕਿਉਂਕਿ ਪਾਵਨ ਸ਼ਬਦ ਗੁਰਬਾਣੀ ਸਾਰੀ ਅੰਮ੍ਰਿਤ ਨਾਲ ਭਰਪੂਰ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਵਿੱਚ ਬਾਣੀ ਅੰਮ੍ਰਿਤ ਸਾਰੇ, ਜਾਂ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਜੇ ਅਸੀਂ ਹੱਠ ਨਾਲ ਹੀ ਕਰਦੇ ਹਾਂ, ਭਰੋਸਾ ਨਹੀਂ, ਫਿਰ ਉਹ ਬਾਣੀ ਚੋਂ ਸ਼ਬਦ ਚੋਂ ਰਸ ਕਿੱਥੇ ਆਉਣਾ ਹੈ? ਹੈ ਰਸ ਨਾਲ ਭਰਪੂਰ, ਜਿਨ੍ਹਾਂ ਤੇ ਬਖਸ਼ਿਸ਼ ਹੈ ਉਹ ਭਾਵੇਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਭਾਵੇਂ ਗੁਰੂ ਕੀ ਬਾਣੀ ਪੜ੍ਹਦੇ ਨੇ, ਉਹ ਅੰਮ੍ਰਿਤ ਹੀ ਪੁੰਚਦੇ ਨੇ। ਉਹ ਤਾਂ ਅੰਮ੍ਰਿਤ ਦੀਆਂ ਘੁੱਟਾਂ ਭਰਦੇ ਨੇ ਬਾਣੀ ਪੜ੍ਹਦਿਆਂ ਹੋਇਆ, ਉਹ ਤਾਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆ ਉਹ ਅੰਮ੍ਰਿਤ ਰਸ ਨਾਲ ਭਰਪੂਰ ਹੋ ਜਾਂਦੇ ਨੇ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ।
ਨਾਨਕ ਆਇਆ ਸੋ ਪਰਵਾਨ ਹੈ,
ਹਜ਼ੂਰ ਕਹਿੰਦੇ ਨੇ ਭਾਈ ਉਹਦਾ ਸੰਸਾਰ ਅੰਦਰ ਆਉਣਾ ਸਫਲਾ ਹੈ, ਆਇਆ ਹੋਇਆ ਉਹਦਾ ਪ੍ਰਮਾਣਿਕ ਹੈ।
ਜੇ ਗੁਰਮੁਖ ਸੱਚ ਸਮਾਏ,
ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਗੁਰੂ ਕੇ ਹੁਕਮ ਅਨੁਸਾਰ ਆਪਣਾ ਜੀਵਨ ਢਾਲਦੇ ਨੇ, ਉਹ ਸੱਚ ਸਰੂਪ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਹਨ।
ਮਹੱਲਾ ਤੀਜਾ, ਆਪਣਾ ਆਪ ਨਾ ਪਛਾਣ ਮੂੜਾ।
ਜਿਹੜਾ ਮੂੜਾ ਮੂਰਖ ਪੁਰਸ਼ ਹੈ ਉਹ ਆਪਣੇ ਆਪ ਦੀ ਪਛਾਣ ਨਹੀਂ ਕਰਦਾ। ਚਾਹੀਦੀ ਤਾਂ ਲੋੜ ਤਾਂ ਆਪਣੇ ਆਪ ਦੀ ਪਛਾਣ ਦੀ ਹੋਈ ਹੈ ਨਾ। ਜੇ ਆਪਣੇ ਆਪ ਦੀ ਪਛਾਣ ਹੀ ਨਹੀਂ, ਆਪੇ ਦਾ ਗਿਆਨ ਹੀ ਨਹੀਂ, ਫਿਰ ਮਨੁੱਖ ਜਨਮ ਹੁੰਦਿਆਂ ਹੋਇਆਂ ਫਿਰ ਤਾਂ ਪਸ਼ੂ ਜੈਸਾ ਹੀ ਹੈ ਨਾ। ਹਜ਼ੂਰ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਲੋਕ ਪਚਾਰਾ ਕਰੈ ਦਿਨ ਰਾਤ। ਉਦਾਂ ਫਿਰ ਪਸ਼ੂ ਜੈਸਾ ਹੀ ਆ, ਮਨੁੱਖ ਬਿਨ ਬੂਝੇ ਬਿਰਥਾ ਆਇਆ, ਉਹਦਾ ਆਉਣਾ ਤਾਂ ਬੇਅਰਥ ਹੀ ਹੈ। ਪੰਡਿਤ ਹਰਦਿਆਲ ਜੀ ਨੇ ਆਮ ਮਨੁੱਖ ਦੇ ਜਿਹੜਾ ਆਪੇ ਤੋਂ ਵਾਂਝ ਹੈ, ਬਾਕੀਆਂ ਜੂਨਾਂ ਹੋਰ ਪਸ਼ੂ ਆਦਿਕ ਦੇ ਗੁਣ ਤੇ ਮਨੁੱਖ ਦੇ ਚਾਰ ਗੁਣ ਸਮਾਨ ਦਰਸਾਏ ਨੇ। ਇੱਕੋ ਹੀ ਵਿਸ਼ੇਸ਼ਤਾ ਜਿਹੜੀ ਆਪੇ ਨੂੰ ਸਮਝਣ ਵਾਲਾ ਗਿਆਨ ਹੈ ਮਨੁੱਖ ਵਿੱਚ, ਜੇ ਉਹ ਨਹੀਂ ਉਹ ਤੋਂ ਬਿਨਾਂ ਕਹਿੰਦੇ ਪਸ਼ੂ ਆ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਸ਼ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਨਿੰਦਰਾ ਸੌਣਾ ਕਹਿੰਦੇ ਮਨੁੱਖ ਸੌਂ ਜਾਂਦਾ, ਬਾਕੀ ਜੂ ਨਾਲ ਪਸ਼ੂ ਵਗੈਰਾ ਵੀ ਸੌਂਦੇ ਨੇ, ਉਹ ਆਪਣੀ ਨੀਂਦ ਸੌ ਜਾਂਦੇ ਨੇ, ਮਨੁੱਖ ਆਪਣੀ। ਵੈਸੇ ਤਾਂ ਜਿਹੜਾ ਨਾਮ ਤੋਂ ਸੱਖਣਾ, ਮਾਨਸਿਕ ਤੌਰ ਤੇ ਜਿਹੜਾ ਦੁਖੀ ਆ ਉਹਨੂੰ ਸੌਣਾ ਵੀ ਕਿੱਥੇ, ਟੀਕੇ ਲਾ ਕੇ ਉਹ ਤਾਂ ਕਈ ਸੌਂਦੇ ਨੇ, ਉਹਨਾਂ ਨੂੰ ਨੀਂਦ ਵੀ ਨਹੀਂ ਆਉਂਦੀ ਹੈ, ਮਨੁੱਖ ਅਵੇਸ਼ਲਾ ਹੋ ਕੇ ਆਲੇ ਸੌ ਜਾਂਦਾ। ਨਿੰਦਰਾ ਭੋਜਨ ਤੇ ਖਾਈ, ਪਸ਼ੂ ਵੀ ਜਾਂਦਾ ਆਪਣੀ ਖੁਰਾਕ, ਤੇ ਮਨੁੱਖ ਵੀ ਅਸਲੀਅਤ ਖਾਣੇ ਨੂੰ ਛੱਡ ਕੇ ਸਗੋਂ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ, ਮਨ ਮੈਂ ਚੱਲੇ ਵਿਕਾਰ, ਇਸੇ ਖਾਣੇ ਵਿੱਚ ਵੀ ਮਨੁੱਖ ਹੁੰਦਿਆਂ ਹੋਇਆ ਕੱਚ ਦੋ ਰਿਹਾ ਹੈ। ਨਿੰਦਰਾ ਭੋਜਨ ਭੋਗ, ਵਿਸ਼ੇ ਮਨੁੱਖ ਭੋਗੀ ਜਾ ਰਿਹਾ, ਪਸ਼ੂ ਭੋਗੀ ਜਾ ਰਹੇ ਨੇ। ਪਸ਼ੂ ਮਾੜੇ ਨੂੰ ਡਾ ਲੈਂਦਾ, ਤਕੜੇ ਤੋਂ ਡਰ ਜਾਂਦਾ, ਇਹ ਕੁਝ ਮਨੁੱਖ ਕਰੀ ਜਾਂਦਾ, ਭੈ ਐਸਾ ਕੁਝ ਹੀ ਆ। ਇਹ ਤਾਂ ਇਹ ਪਸ਼ ਪੁਰਸ਼ ਸਮਾਨ, ਇਹ ਤੇ ਕਹਿੰਦੇ ਪਸ਼ੂ ਤੇ ਪੁਰਸ਼ ਵਿੱਚ ਕਹਿੰਦੇ ਸਮਾਨ ਹੀ ਗੁਣ ਨੇ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਨ। ਮਨੁੱਖ ਵਿੱਚ ਵਿਸ਼ੇਸ਼ਤਾ ਇਹੋ ਹੀ ਆ ਜੋ ਆਪੇ ਦੀ ਪਛਾਣ ਹੋਵੇ, ਇਹ ਤੋਂ ਬਿਨਾਂ ਕਹਿੰਦੇ ਮਨੁੱਖ ਹੁੰਦਾ ਹੋਇਆ ਮਨੁੱਖ ਪਸ਼ੂ ਹੀ ਆ। ਕਰਮ ਪਸ਼ੂਆਂ ਵਾਲੇ ਜਦੋਂ ਕਰਦਾ ਮਹਾਰਾਜ ਕਹਿੰਦੇ ਆਪਣਾ ਆਪ ਨਾ ਪਛਾਣੈ ਬੂੜਾ, ਮੂਰਖ ਆਪਣੇ ਆਪ ਨੂੰ ਪਛਾਣਦਾ ਹੀ ਨਹੀਂ ਵੀ ਮੈਂ ਕੀ ਕਰਦਾ, ਕਰਨ ਕੀ ਆਇਆ ਸੰਸਾਰ ਚ, ਮੇਰੇ ਅੰਦਰ ਗੁਣ ਕੀ ਧਾਰਨ ਕੀਤੇ ਨੇ, ਕਚੰਗੇ ਕਰਮ ਕਰਦਾ ਕੋਈ ਮੇਰੇ ਚ ਗੁਣ ਹੈ? ਆਪਣਾ ਆਪ ਮੂਰਖ ਸਗੋਂ ਪਛਾਣਦਾ ਨਹੀਂ ਹੈ।
ਅਵਰਾ ਆਖ ਦੁਖਾਏ,
ਹੋਰਾਂ ਨੂੰ ਕਹਿ ਕੇ ਕੌੜੇ ਵਚਨ ਹੋਰਾਂ ਨੂੰ ਸਗੋਂ ਦਿਖਾਉਂਦਾ ਪਿਆ ਹੈ। ਆਪਦੇ ਅੰਦਰ ਗੁਣ ਕੋਈ ਨਹੀਂ, ਆਪਦੇ ਜੀਵਨ ਚ ਝਾਤੀ ਨਹੀਂ ਮਾਰਦਾ, ਦੂਜਿਆਂ ਦੇ ਤੱਕਦਾ ਪਿਆ ਵੀ ਆਹ ਕੀ ਕਰਦਾ, ਫਲਾਨਾ ਕੀ ਕਰਦਾ, ਦੂਜਿਆਂ ਦੇ ਦੂਜਿਆਂ ਨੂੰ ਤੱਕ ਤੱਕ ਕੇ ਸੁਣਾਉਂਦਾ ਤੇ ਹੋਰਾਂ ਨੂੰ ਦਿਖਾਉਂਦਾ, ਦੁੱਖ ਦਿੰਦਾ ਹੋਰਾਂ ਨੂੰ, ਕੌੜੇ ਵਚਨ ਕਹਿੰਦਾ ਹੈ।
ਮੁੰਡੇ ਦੀ ਖਸਲਤ ਨਾ ਗਈਆ ਅੰਧੇ,
ਐਸੇ ਜਿਹੜੇ ਅੰਧੇ ਅਗਿਆਨੀ ਮੂਰਖ ਨੇ ਨਾ, ਉਹਨਾਂ ਦੀ ਮੁੰਡਾ ਮੁੱਢ ਤੋਂ ਹੀ ਆਦਤ ਤੋਂ ਜਿਹੜੀ ਖਸਲਤ ਕਦੀਮੀ ਸੁਭਾਅ ਸੀ ਨਾ, ਖਸਲਤ ਆਦਤ ਸੀ ਜਿਹੜੀ ਪਹਿਲੀ ਪਈ ਹੋਈ ਪਹਿਲੇ ਜਨਮਾਂ ਦੀ ਹੋਈ ਪਸ਼ੂਆਂ ਵਾਲੀ ਉਹ ਗਈ ਨਹੀਂ ਹੈ। ਉਹ ਸਿਆਣਿਆਂ ਦਾ ਕਥਨ ਹੈ ਕਹਿੰਦੇ ਉਹ ਕਹਿੰਦੇ ਪਿਛਲੇ ਜਨਮ ਵਿੱਚ ਵੀ ਕੋਈ ਪਸ਼ੂ ਸੀ ਤੇ ਦੂਜਿਆਂ ਦੇ ਟੱਕਰਾਂ ਮਾਰਿਆ ਕਰਦਾ ਸੀ। ਉਹ ਜਿਹੜੀ ਪਹਿਲੇ ਜਨਮ ਵਿੱਚ ਪਸ਼ੂ ਹੋ ਕੇ ਕਿਸੇ ਦੇ ਸਿੰਘ ਮਾਰਨ ਵਾਲੀ ਆਦਤ ਸੀ ਤੇ ਹੁਣ ਤਾਂ ਮਨੁੱਖ ਬਣ ਗਿਆ ਤੇ ਪਰ ਉਹ ਆਦਤ ਜਿਹੜੀ ਪਹਿਲੀ ਸੀ ਹੁਣ ਉਹ ਤਰਕ ਰੂਪ ਵਿੱਚ ਸਿੰਘ ਮਾਰੀ ਜਾਂਦਾ ਦੂਜਿਆਂ ਦੇ, ਦੂਜਿਆਂ ਤੇ ਤਰਕਾਂ ਕਰਦਾ, ਦੂਜਿਆਂ ਦੇ ਹਿਰਦਿਆਂ ਨੂੰ ਦਿਖਾਉਂਦਾ, ਦੂਜਿਆਂ ਨੂੰ ਕੌੜੇ ਵਚਨ ਕਹਿੰਦਾ ਹੈ। ਉਹ ਜਿਹੜਾ ਸੁਭਾਅ ਸੀ ਅਸਲ ਚ ਪਹਿਲੇ ਜਨਮ ਵਾਲਾ ਹੀ ਆ। ਮੇਰੇ ਸਤਿਗੁਰੂ ਜੀ ਕਹਿੰਦੇ ਮੁੰਡਾ ਦੀ ਖਸਲਤ ਨਾ ਗਈ ਆ ਅੰਧੇ, ਐਸੇ ਅੰਧੇ ਅਗਿਆਨੀ ਮੂਰਖ ਦੀ ਮੁੱਢ ਕਦੀਮੀ ਸੁਭਾਅ ਜਿਹੜਾ ਪਹਿਲਾਂ ਚੱਲਿਆ ਆਉਂਦਾ ਨਾ, ਉਹ ਆਦਤ ਉਹ ਖਸਲਤ ਉਹ ਸੁਭਾਅ ਉਹ ਗਿਆ ਹੀ ਨਹੀਂ, ਉਹੀ ਧਾਰਨ ਕੀਤਾ ਇਸ ਜਨਮ ਵਿੱਚ।
ਛੋੜ ਚੋਟਾਂ ਖਾਏ
ਕਰਤੇ ਪਰਮੇਸ਼ਰ ਵੱਲੋਂ ਤਰਸ ਹੋਣ ਨਾਲ ਮਨੁੱਖ ਜਨਮ ਤਾਂ ਮਿਲ ਗਿਆ ਪਰ ਮਨੁੱਖ ਜਨਮ ਧਾਰਨ ਕਰਕੇ ਗੁਰੂ ਦੇ ਸਨਮੁਖ ਹੋਇਆ ਹੀ ਨਹੀਂ, ਮੂਰਖ ਗੁਰੂ ਦੇ ਉਪਦੇਸ਼ ਨੂੰ ਧਾਰਿਆ ਹੀ ਨਹੀਂ, ਇੱਥੋਂ ਫੇਰ ਅੱਗੇ ਫਿਰ ਵਿਛੜ ਚੋਟਾਂ ਖਾਏ ਕਰਤੇ ਵੱਲੋਂ ਸੀ ਤਾਂ ਜਨਮ ਮਿਲਿਆ ਉਹਨੂੰ ਮਿਲਣ ਵਾਸਤੇ ਕਿਉਂਕਿ ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਭੁੱਖ ਧਾਰਨ ਹੀ ਨਹੀਂ ਕੀਤਾ, ਜਿਹੜੀ ਆਦਤ ਬਣੀ ਹੋਈ ਸੀ ਉਹੀ ਧਾਰੀ ਆਂਦੇ ਨੇ ਉਹ ਧਾਰਿਆ ਫਿਰ ਵਿਛੜ ਚੋਟਾਂ ਖਾਏ ਵਿਛੜ ਗਈ। ਮੁੰਡਾ ਦੀ ਖਸਲਤ ਨਾ ਗਈ ਆ ਅੰਧੇ, ਅੰਧੇ ਅਗਿਆਨੀ ਦੀ ਉਹ ਖਸਲਤ ਉਹ ਆਦਤ ਸੁਭਾਅ ਜਿਹੜੀ ਮੁੱਢ ਤੋਂ ਬਣੀ ਹੋਈ ਸੀ। ਕਈ ਗੁਰੂ ਦੇ ਸਨਮੁਖ ਕਿਸੇ ਦੀ ਪ੍ਰੇਰਣਾ ਨਾਲ ਬਣਤਾ ਜਾਂਦੇ ਨੇ ਤੇ ਕਦੇ ਕੁਝ ਧਾਰਨ ਤਾਂ ਕਰ ਲਿਆ, ਮੁੜ ਕੇ ਫਿਰ ਉਹੀ ਸੁਭਾਅ, ਉਹਨਾਂ ਕੋਲ ਹੀ ਜਾ ਕੇ ਕੋ ਸੰਗੀਆਂ ਦੇ ਕੋਲ ਫੇਰ ਬੈਠ ਜਾਣਾ ਤੇ ਉੱਤੋਂ ਦੀ ਕਿਰਪਾਨ ਪਾਈ ਰੱਖਣੀ, ਫੇਰ ਉਹ ਕਰਮ ਮਾੜੇ ਕਰੀ ਜਾਣੇ ਤੇ ਫਿਰ ਸਿਆਣਿਆਂ ਦੇ ਕੋਲ ਜਦੋਂ ਫਲਾਨਾ ਕੀ ਕਰਦਾ ਕਹਿੰਦੇ ਉਹਦੀ ਆਦਤ ਬਣੀ ਹੈ ਨਾ, ਉਹਦਾ ਉਹ ਸੁਭਾਅ ਨਹੀਂ ਜਵਾਉਂਦਾ, ਉਹੀ ਸੁਭਾਅ ਹੈ ਉਹਦਾ ਕਹਿੰਦਾ। ਜਿਵੇਂ ਉਹ ਗੁਰਬਾਣੀ ਦੇ ਅੰਦਰ ਜਾਂ ਸਿਆਣਿਆਂ ਦਾ ਵੀ ਕਥਨ ਹੈ ਕਹਿੰਦੇ ਜਿਹੜਾ ਖੋਤਾ ਖੋਤੇ ਨੂੰ ਕੀ ਉਹ ਚੰਗੇ ਗੁਣ ਦਾ, ਚੰਦਨ ਵਗੈਰਾ ਨੂੰ ਖੋਤੇ ਨੇ ਥੋੜੋ ਪਛਾਣਨਾ, ਉਹਦੀ ਤਾਂ ਆਦਤ ਉਹੀ ਆ ਰੂੜੀਆਂ ਦੇ ਉੱਤੇ ਲਿਟਣਾ। ਉਹ ਜਿਹੜਾ ਜੀਵਨ ਜੀ ਦਾ ਐਸਾ ਮਾੜਾ ਹੈ ਨਾ ਬੁੱਢ ਤੋਂ, ਉਹ ਫਿਰ ਸੁਭ ਗੁਣ ਧਾਰਨ ਨਹੀਂ ਕਰਦਾ ਹੈ। ਉਹ ਉਸੇ ਤਰ੍ਹਾਂ ਦਾ ਹੀ ਸੁਭਾਅ ਜਿਵੇਂ ਖਡੂਰ ਸਾਹਿਬ ਦਾ ਅਸੀਂ ਇਤਿਹਾਸ ਪੜ੍ਹਦੇ ਹਾਂ, ਗੁਰ ਇਤਿਹਾਸ ਦੇ ਅੰਦਰ ਜੇਕਰ ਆਉਂਦਾ ਹੁਤੋ ਵੱਡੋ ਇੱਕ ਚੌਧਰੀ ਖਡੂਰ ਹੈ ਕੇਰਾ ਸਾਕਤ ਹਿੰਸਕ ਲਾਲਚੀ ਮਦ ਪੀਏ ਘਨੇਰਾ, ਬੜੀ ਸ਼ਰਾਬ ਪੀਂਦਾ ਸੀ ਕਹਿੰਦੇ ਖਡੂਰ ਸਾਹਿਬ ਦਾ ਚੌਧਰੀ ਸੀ, ਚੌਧਰਤਾ ਦਾ ਵੀ ਹੰਕਾਰ ਸੀ, ਸਾਕਤ ਸੀ ਮਨਮੁੱਖ ਸੀਗਾ, ਹਿੰਸਕ ਲਾਲਚੀ ਵੀ, ਮਦ ਪੀਏ ਘਨੇਰਾ ਫਿਰ ਸ਼ਰਾਬ ਪੀਂਦਾ ਸੀ। ਕਵੀ ਨਾ ਗੁਰ ਢਿਗ ਆਇਓ ਥਾ ਮਿਰਗੀ ਰੋਜਵਾਰਾ, ਮਿਰਗੀ ਦਾ ਰੋਗ ਸੀ ਉਹਨੂੰ, ਸੰਖੇਪ ਜੀ ਬੇਨਤੀ ਕਰਨੀ ਆ, ਕਦੇ ਸਮਰੱਥ ਗੁਰੂ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੀ ਨਹੀਂ ਸੀ ਤੇ ਬੜੇ ਇਲਾਜ ਕਰਾਏ ਜਦੋਂ ਨਾ ਰੋਗ ਹਟਿਆ ਤੇ ਕਦੇ ਸਿਆਣਿਆਂ ਤੋਂ ਸੁਣ ਲਿਆ ਵੀ ਗੁਰੂ ਦੀ ਮਹਿਮਾ ਸੁਣ ਲਈ, ਪ੍ਰੇਰਣਾ ਕੀਤੀ ਸਿਆਣਿਆਂ ਨੇ ਤੂੰ ਇੱਥੇ ਹੀ ਰਹਿੰਦਾ ਹੋਇਆ ਗੁਰੂ ਦੀ ਬਖਸ਼ਿਸ਼ ਤੋਂ ਬਣ ਜਾ, ਗੁਰੂ ਸਮਰੱਥ ਹੈ, ਗੁਰੂ ਵੈਦ ਹੈ, ਗੁਰੂ ਦੀ ਸ਼ਰਨ ਚ ਪੈ ਜਾ। ਤੇ ਉਹ ਇਤਿਹਾਸ ਦੇ ਕਰਤਾ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨਿੱਜ ਮਤਲਬ ਕੇ ਵਾਸਤੇ ਆ ਕਰੀ ਪੁਕਾਰਾ, ਹੁਣ ਕਹਿੰਦੇ ਆਪਣੇ ਮਤਲਬ ਲਈ ਆ ਕੇ ਗੁਰੂ ਦੇ ਚਰਨ ਡਿੱਗ ਪਿਆ, ਮਹਾਰਾਜ ਮੈਨੂੰ ਰੋਗੀ ਆ ਰੋਗ ਤੋਂ ਮਿਰਗੀ ਦੇ ਰੋਗ ਤੋਂ ਖਹਿੜਾ ਛੁਡਾਓ। ਤੋ ਸਮਰੱਥ ਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਚੰਗਾ ਫੇਰ ਤੂੰ ਇਸ ਸ਼ਰਾਬ ਨੂੰ ਛੱਡ ਦੇ। ਤੇ ਮਹਾਰਾਜ ਕਹਿੰਦੇ ਅੱਜ ਤੋਂ ਇਹ ਮਿਰਗੀ ਦਾ ਰੋਗ ਤੇਰੇ ਨੇੜੇ ਨਹੀਂ ਆਵੇਗਾ, ਜੇ ਮਦਰਾ ਤੂੰ ਫੇਰ ਪੀਏ ਫਿਰ ਮਾਰ ਗਰਾਵੇ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਚੌਧਰੀ ਆ ਪਰ ਬਚਨ ਬਨ ਸ਼ਰਾਬ ਅੱਜ ਤੋਂ ਛੱਡ ਦੇ ਤੇ ਮਿਰਗੀ ਨਾ ਆਵੇ, ਮੁੜ ਕੇ ਮਿਰਗੀ ਤੇਰੇ ਨਹੀਂ ਨੇੜੇ ਆਵੇਗੀ। ਜੇਕਰ ਮਦਰਾ ਤੂੰ ਪੀਏ ਫਿਰ ਮਾਰ ਗਰਾਵੇ ਇਹ ਵਚਨ ਹੈ, ਜੇ ਮੁੜ ਕੇ ਸ਼ਰਾਬ ਪੀ ਲਈ ਤੇ ਫਿਰ ਤੇਰੇ ਨੇੜੇ ਨਹੀਂ ਆਵੇ, ਸ਼ਰਾਬ ਪੀ ਲਈ ਤਾਂ ਫਿਰ ਤੈਨੂੰ ਛੱਡੇਗੀ ਨਹੀਂ, ਮੁੜ ਕੇ ਤੇਰਾ ਅੰਤ ਨੂੰ ਇਹ ਤੋਂ ਬਿਮਾਰੀ ਕੀ, ਮੁੜ ਕੇ ਤੇਰਾ ਮੌਤ ਨਾਲ ਹੀ ਖਹਿੜਾ ਛੁੱਟਣਾ ਇਸ ਸਰੀਰ ਤੋਂ। ਕਹਿਣ ਲੱਗਾ ਜੀ ਮੈਂ ਕਦੇ ਮੁੜ ਕੇ ਸ਼ਰਾਬ ਨਹੀਂ ਪੀਵਾਂਗਾ। ਗੁਰੂ ਦੇ ਬਚਨ ਮੰਨੇ ਕਿ ਨਹੀਂ, ਵਰੇ ਬੀਤ ਗਏ ਉਹਦਾ ਖਹਿੜਾ ਛੁੱਟ ਗਿਆ, ਤੰਦਰੁਸਤ ਹੋ ਗਿਆ। ਪਰ ਮੇਰੇ ਸਮਰੱਥ ਗੁਰੂ ਜੀ ਕਹਿੰਦੇ ਮੁੰਡਾ ਦੀ ਖਸਲਤ ਨਾ ਗਈ ਆ ਅੰਧੇ, ਉਹ ਆਦਤ ਕੋ ਸੰਗੀਆਂ ਦਾ ਮੇਲ ਫੇਰ ਹੋ ਗਿਆ, ਸਾਵਣ ਦਾ ਮਹੀਨਾ ਸੀ ਫੇਰ ਸ਼ਰਾਬ ਪੀ ਲਈ, ਪਰ ਸ਼ਰਾਬ ਪੀਣ ਦੀ ਦੇਰ ਸੀ। ਇੱਕ ਦਿਨ ਫੇਰ ਉਸ ਚੌਧਰੀ ਮਦਰਾ ਬਹੁ ਪੀਤੀ, ਕਹਿੰਦੇ ਬਹੁਤ ਸਾਰੀ ਸ਼ਰਾਬ ਪੀ, ਸ਼ਰਾਬ ਪੀਣ ਦੀ ਦੇਰ ਸੀ, ਨਿਜ ਮੰਦਰ ਕੇ ਚੜਕ ਹੈ ਬਟ ਬੋਲੀ ਕੀਤੀ, ਫਿਰ ਤਾਂ ਕੋਠੇ ਦੇ ਉੱਤੇ ਚੜ ਗਿਆ। ਮੇਰੇ ਸਮਰੱਥ ਗੁਰੂ ਜੀ ਨੂੰ ਬੋਲ ਵੀ ਕਬੋਲ ਹੀ ਬੋਲੇ, ਕੁਝ ਹੋਰ ਹੀ ਨਾ ਲਿਆ, ਤੇ ਫਿਰ ਕੀ ਹੋਣਾ ਸੀ? ਮੇਰੇ ਸਤਿਗੁਰੂ ਦੇ ਬੋਲ ਨੇ ਬਾਣੀ ਦੇ ਅੰਦਰ ਵੀ, ਜਿਹੜਾ ਸ਼ਰਾਬ ਪੀਂਦਾ ਹੈ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ ਬਰਲ ਨਾਮ ਪਾਗਲ ਪਣੇ ਦਾ। ਆਪਣਾ ਪਰਾਇਆ ਨਾ ਪਛਾਣੀ, ਖਸਮ ਧੱਕੇ ਖਾਏ ਜਿਤ ਪੀਤਾ ਖਸਮ ਬਿਸਰੈ ਦਰਗੇ ਮਿਲੈ ਸਜਾਇਓ ਖਸਮ ਮਾਲਕ। ਗੁਰੂ ਤਾਂ ਭੁੱਲਣਾ ਹੀ ਸੀ ਚੌਧਰੀ ਨੂੰ, ਫਿਰ ਉਸੇ ਵੇਲੇ ਭੁਆਟਣੀ ਖਾ ਕੇ ਕੋਠੇ ਤੋਂ ਡਿੱਗਦਿਆਂ ਹੀ ਗਰਦਨ ਟੁੱਟ ਗਈ, ਮੌਤ ਹੋਈ। ਅੰਤ ਨੂੰ ਇਸ ਤਰ੍ਹਾਂ ਹੀ ਬੁਰਾ ਹਾਲ ਹੋਇਆ। ਪਰ ਮਾੜੇ ਸੁਭਾਅ ਵਾਲੀ ਜਿਹੜੀ ਮਾੜੀ ਆਦਤ ਹੈ ਉਹ ਉਸ ਤਰ੍ਹਾਂ ਦੇ ਫਲ ਭੁਗਤਾਉਂਦੀ ਹੈ। ਮੁੰਡਾ ਦੀ ਖਸਲਤ ਨਾ ਗਈਆ ਅੰਧੇ ਵਿਛੜ ਚੋਟਾਂ ਖਾਏ। ਗੁਰੂ ਤੋਂ ਬੇਮੁਖ ਹੋ ਗਿਆ, 84 ਦੇ ਚੱਕਰ ਵਿੱਚ ਫੇਰ ਪੈ ਗਿਆ। ਲੋੜ ਹੈ ਮੇਰੇ ਸਤਿਗੁਰੂ ਨੇ ਸਾਨੂੰ ਐਸੀਆਂ ਜਿਹੜੀਆਂ ਲਾਮਤਾਂ ਨਸਿਆਂ ਦੇ ਰੋਗ ਚਿੰਬੜੇ ਨੇ ਗੁਰੂ ਨੇ ਛਡਾਏ ਨੇ। ਗੁਰੂ ਜੀ ਨੇ ਤਾਂ ਸਾਡੇ ਤੇ ਬਖਸ਼ਿਸ਼ ਕੀਤੀ ਆ, ਇਹਨਾਂ ਨਸਿਆਂ ਤੋਂ ਉੱਚਾ ਸੁੱਚਾ ਉੱਠ ਕਰਕੇ ਜੀਵਨ ਉੱਚਾ ਬਣਾ ਕਰਕੇ ਗੁਰੂ ਦੇ ਸਨਮੁਖ ਹੋ ਕੇ ਜੀਵਨ ਸਫਲਾ ਕਰਨਾ ਹੈ। ਕਿਸੇ ਸਿਆਣੇ ਦਾ ਤਾਂ ਇੱਥੋਂ ਤੱਕ ਕਥਨ ਹੈ, ਗਲਾਸੋਂ ਮੈਂ ਜੋ ਡੁੱਬੇ ਫਿਰ ਨਾ ਉਭਰੇ ਜਿੰਦਗਾਨੀ ਮੈਂ, ਹਜ਼ਾਰੋਂ ਵਹਿ ਗਏ ਇਨ ਬੋਤਲੋ ਕੇ ਬੰਦ ਪਾਣੀ ਮੈਂ, ਖੁਦਾ ਕੇ ਵਾਸਤੇ ਜਰਾ ਮਾਨੋ ਸ਼ਰਾਬ ਛੋੜੋ ਪੀ। ਜੈ ਬੁਰੀ ਬਲਾ ਹੈ ਖਾਣਾ ਖਰਾਬ ਛੋੜੋ ਪੀ। ਇਸ ਲਈ ਇਹ ਐਸੇ ਨਸਿਆਂ ਦਾ ਤਿਆਗ ਕਰਕੇ ਗੁਰੂ ਦੇ ਸਨਮੁਖ ਹੋਣਾ ਚਾਹੀਦਾ ਹੈ।
ਸਤਿਗੁਰ ਕਹਿ ਭੈ ਭੰਨ ਨਾ ਘੜਿਓ,
ਸਤਿਗੁਰੂ ਦੇ ਭੈ ਵਿੱਚ ਹੋ ਕਰਕੇ ਨੇ ਆਪਣੇ ਮਨ ਨੂੰ ਸੁਭਾਅ ਨੂੰ ਖੋਟੇ ਨੂੰ ਵਿਕਾਰਾਂ ਨੂੰ ਭੰਨ ਕੇ ਮਨ ਦੀ ਸੁਭ ਘਾੜਤ ਨੂੰ ਘੜਿਆ ਨਹੀਂ।
ਰਹਿ ਅੰਕ ਸਮਾਏ,
ਇਸ ਕਰਕੇ ਗੁਰੂ ਦੇ ਸਰੂਪ ਵਿੱਚ ਇਹਨੇ ਸਮਾਉਣਾ ਸੀ, ਉਹ ਤੋਂ ਵਾਂਝਾ ਹੋ ਗਿਆ ਰਹਿ ਗਿਆ ਹੈ।
ਪਣ ਦਿਨ ਸਹਿਸਾ ਕਦੇ ਨਾ ਚੁੱਕਾ,
ਇਸ ਕਰਕੇ ਦਿਨ ਰਾਤ ਇਹਦੇ ਅੰਦਰੋਂ ਸੰਸਾ ਭਰਮ ਦੂਰ ਨਹੀਂ ਹੁੰਦਾ ਹੈ।
ਦਿਨ ਸ਼ਬਦ ਦੁੱਖ ਪਾਏ,
ਉਪਦੇਸ਼ ਧਾਰੇ ਤੋਂ ਬਿਨਾ ਇਹ ਦੁੱਖ ਹੀ ਪਾਉਂਦਾ ਹੈ।
ਕਾਮ ਕ੍ਰੋਧ ਲੋਭ ਅੰਤਰ ਸਬਲਾ,
ਇਹਦੇ ਅੰਦਰ ਜਿਹੜੇ ਵਿਕਾਰ ਨੇ ਸਾਰੇ ਸਹਿਤ ਬਲ ਦੇ ਬੜੇ ਪਰਬਲੇ ਦੇ ਅੰਦਰ ਵਿਕਾਰ ਘਰ ਕਰੀ ਬੈਠੇ ਹਨ।
ਨਿਤ ਧੰਦਾ ਕਰਤ ਵਿਹਾਏ,
ਘਿਰਿਆ ਧੰਦਿਆਂ ਚ ਇਹ ਸਾਰਾ ਜੀਵਨ ਆਪਣਾ ਹਮੇਸ਼ਾ ਬਤੀਤ ਕਰਦਾ ਹੈ।
ਚਰਨ ਕਰ ਦੇਖਤ ਸੁਣ ਥੱਕੇ,
ਜਿਹੜੇ ਸਰੀਰਕ ਇੰਦਰੇ ਨੇ ਪੈਰ ਵੀ ਹੱਥ ਵੀ ਅੱਖਾਂ ਵੀ ਕੰਨ ਵੀ ਸੁਣਦਿਆਂ ਸਾਰੇ ਥੱਕ ਗਏ ਰਹਿ ਗਏ ਹਨ।
ਦੇਹ ਮੁੱਕੇ ਨੇੜਾ ਆਏ,
ਜਿਹੜੇ ਦੇਹ ਦਿਨ ਸੀ ਜੀਵਨ ਦੇ ਪਾਈ ਇਹ ਮੁੱਕ ਗਏ ਨੇ, ਹੁਣ ਮਰਨਾ ਨੇੜਿਆ ਆਏ, ਨੇੜਿਆ ਆ ਗਿਆ ਅੰਤਲਾ ਸਮਾਂ।
ਸੱਚਾ ਨਾਮ ਨਾ ਲੱਗੋ ਮਿੱਠਾ,
ਉਹਦਾ ਨਾਮ ਇਹਨੂੰ ਮਿੱਠਾ ਨਹੀਂ ਲੱਗਿਆ ਅੰਤਲੇ ਸਮੇਂ ਤੱਕ ਵੇ।
ਜਿਤ ਨਾਮ ਨਵ ਨਿਧ ਪਾਏ,
ਨਾਮ ਚ ਜੁੜ ਕੇ ਨਵ ਨਿਧੀਆਂ ਦੇ ਖਜ਼ਾਨੇ ਦੇ ਦੇਣ ਵਾਲੇ ਨਾਮ ਨਾਮੀ ਨੂੰ ਪਾ ਲੈਣਾ ਸੀ।
ਜੀਵਤ ਮਰੈ ਮਰੈ ਫੁਨ ਜੀਵੈ,
ਜੀਵਤ ਭਾਅ ਤੋਂ ਮਰ ਕੇ ਵਾਹਿਗੁਰੂ ਦੇ ਸਨਮੁਖ ਇਹਨੂੰ ਜਿਉਣਾ ਚਾਹੀਦਾ ਸੀ।
ਮੁਖ ਅੰਤਰ ਪਾਏ,
ਮੋਕਸ਼ ਦੀ ਪ੍ਰਾਪਤੀ ਕਰ ਸਕਦਾ ਸੀ।
ਤੁਰ ਕਰਮ ਨਾ ਪਾਇਓ ਪ੍ਰਾਣੀ,
ਇਹਨੇ ਤੁਰ ਮੁੱਢ ਤੋਂ ਹੀ ਵਾਹਿਗੁਰੂ ਦੀ ਬਖਸ਼ਿਸ਼ ਰੂਪੀ ਕਰਮ ਨਹੀਂ ਪਾਉਣਾ ਕੀਤਾ।
ਬਿਨ ਕਰਮਾ ਕਿਆ ਪਾਏ,
ਵਾਹਿਗੁਰੂ ਦੀ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਕੀ ਪਾ ਸਕਦਾ ਹੈ।
ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ,
ਗੁਰਗ ਗੁਰੂ ਦੇ ਸ਼ਬਦ ਨੂੰ ਹਮੇਸ਼ਾ ਹਿਰਦੇ ਚ ਵਸਾ ਯਾਦ ਕਰ।
ਮਤ ਮਤ ਸ਼ਬਦ ਪਾਏ,
ਮੁਕਤੀ ਦੀ ਸਮਝ ਤੈਨੂੰ ਪ੍ਰਾਪਤ ਹੋ ਸਕਦੀ ਹੈ, ਪਾ ਸਕਦਾ ਗੁਰ ਸ਼ਬਦ ਰਾਹੀਂ।
ਨਾਨਕ ਸਤਿਗੁਰ ਤਦ ਹੀ ਪਾਏ,
ਕਹਿੰਦੇ ਨੇ ਤਾਂ ਹੀ ਇਹ ਸਤਿਗੁਰੂ ਦੀ ਬਖਸ਼ਿਸ਼ ਪਾ ਸਕਦਾ ਹੈ।
ਜਾਂ ਵਿੱਚੋਂ ਹੋਂ ਆਪ ਗਵਾਏ,
ਆਪਣੇ ਅੰਦਰੋਂ ਹੰਕਾਰ ਦੂਰ ਕਰਨਾ ਕਰੇ।
ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸਵਾਮੀ,
ਹਿਰਦੇ ਚ ਮੇਰਾ ਮਾਲਕ ਵਾਹਿਗੁਰੂ ਵਸ ਗਿਆ ਹੈ।
ਇਸ ਨੂੰ ਕਿਉਂ ਅੰਦੇਸਾ ਕਿਸੇ ਗੱਲ ਦਾ ਲੋੜੀਆ,
ਕਿਸੇ ਗੱਲ ਦਾ ਫਿਕਰ ਸੰਸਾ ਕਰਨਾ ਚਾਹੀਦਾ ਹੈ ਨਹੀਂ ਕਰਨਾ ਚਾਹੀਦਾ।
ਹਰ ਸੁਖ ਦਾਤਾ ਸਭਨਾ ਗੱਲਾਂ ਕਾ,
ਭਾਈ ਉਹ ਵਾਹਿਗੁਰੂ ਸਮਰੱਥ ਹੈ ਸਾਰੀਆਂ ਗੱਲਾਂ ਚ ਸੁਖ ਦੇਣ ਨੂੰ।
ਇਸ ਨੂੰ ਧਿਆਨ ਦਿਆ ਕੇਵ ਨਿਮਖ ਘੜੀ ਮੋਹ ਮੋੜੀਆ,
ਕਰਦਿਆਂ ਕਿਉਂ ਇੱਕ ਨਿਮਕ ਘੜੀ ਵੀ ਮੂੰਹ ਉਹ ਤੋਂ ਮੋੜਨਾ ਕਰੀਏ, ਨਹੀਂ ਮੋੜਨਾ ਚਾਹੀਦਾ।
ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ,
ਵਾਹਿਗੁਰੂ ਨੂੰ ਸਿਮਰਿਆ ਉਹਦੇ ਸਾਰੇ ਉਸ ਨੂੰ ਸੁਖ ਪ੍ਰਾਪਤ ਹੋਏ ਹਨ।
ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਆ,
ਸੰਗਤ ਦੇ ਸਨਮੁਖ ਹੋਣ ਰੂਪ ਮੂੰਹ ਜੋੜ ਕੇ ਹਮੇਸ਼ਾ ਸੰਗਤ ਕਰਨੀ ਚਾਹੀਦੀ ਹੈ।
ਸਭ ਦੁੱਖ ਭੁੱਖ ਰੋ रोग गए हर सेवक के,
मालिक दे सेवक दे दुख भुख रोग सारे मिट जांदे हन।
सब जन के बंधन तोड़िया,
सेवक जन दे सारे बंधन गुरु कट दिंदा है।
हर कृपा ते होआ हर भगत,
हरी दी कृपा नाल ही वाहिगुरु दा भगत बनिया जांदा है।
हर भगत जना कै मोहे डिठा है, जगत तरिया सब लोड़िया।
आपती करदिया हजूर कहंदे ने भाई परमेश्वर दे प्यारियां दे भगतां दे दर्शन कीतियां भी जगत तो संसार तरना पौंदा है, इसलिए परमेश्वर दे प्यारियां दे दर्शन करना सब कोई लोड़दा भी है चाहुंदा भी है। उन्हां दी संगत महान है, जो पावन मुख वाक दी विचार सरवण कीती आ हिरदे च थांदी ए सतगुरु कृपा करनगे भूलां चुकां दी खिमा। आओ अखीरलियां पंगतियां सुन पढ़ लईए फिर फते प्रवान करने जी।
सब दुख भुख रोग गए हर सेवक के, सब जन के बंधन तोड़िया, हर कृपा ते हुआ हर भगत, हर भगत जना का मोह डिठा, जगत तरिया सब लोड़िया। वाहेगुरु जी का खालसा, वाहेगुरु जी की फतेह।